என்பவருக்கு கற்பனை சொல்லா அவர் புதித்திருக்கிறது கேட்டிருக்கிறார். உள்ளேக்கடுங்க பேசாரு உள்ளேக்கல் ஈசை பாசேஷா திவ்யம் உள்ளேக்கிறோம் பிச்சை பேட்டியும் இப்போ உள்ளேக்கிறோம் கிங்கு ரச்சனா தி சுகல்தா வைகுதா ஜாஸ்தித்தியா இங்கே நாம் லாயக்கு கோவிந்துக்கா சுத்தி பையசு வைகுதா நாம் லயம் தஜஸ் கீதையாம் ரச்சனா சுத்தி பவித்திர மந்தி ஹே
ਮੈਂ ਕਰਦਾ ਆ ਸਾਂਝੀ ਕਦੋਂ ਗੱਲ ਮਾਵੇ
ਕਰਦਾ ਆ ਸਾਂਝੀ ਕਦੋਂ ਗੱਲ ਮਾਵੇ ਕਰਦਾ ਆ ਸਾਂਝੀ ਕਦੋਂ ਗੱਲ ਮਾਵੇ
ਸਾਧ ਸੰਗਤ ਆਪਣੇ ਮਨਾਂ ਬਿਰਤੀਆਂ ਨੂੰ ਰੋਕਣਾ ਹਰ ਸਤਸੰਗੀ ਪੁਰਸ਼ ਮਾਈ ਭਾਈ ਦਾ ਫਰਜ਼ ਹੋਇਆ ਕਰਦਾ ਹੈ। ਭਾਵੇਂ ਜਦ ਤੋਂ ਖਿਆਲ ਉਤਪਤ ਹੁੰਦਾ ਹੈ ਜਾਣਾ ਗੁਰੂ ਬਾਬੇ ਦੇ ਦਰਬਾਰ ਨੂੰ, ਉਸ ਵਕਤ ਤੋਂ ਹੀ ਖਿਆਲਾਤ ਸਵੱਛ ਹੋਣ ਕਰਕੇ ਪੁੰਨਾਂ ਦੀ ਉਤਪਤੀ ਸ਼ੁਰੂ ਹੋ ਜਾਂਦੀ ਹੈ। ਜਿਸ ਵਕਤ ਚੱਲ ਪੈਂਦਾ ਹੈ, ਕਦਮ ਉਠਾਈਂਦਾ ਗੁਰੂ ਕੇ ਦਰਬਾਰ ਵੱਲ, ਜਿਤਨੇ ਕਦਮ ਕੋਈ ਸਤਸੰਗੀ ਮਾਈ ਭਾਈ ਚੱਲ ਕੇ ਆਉਂਦਾ, ਉਤਨੇ ਅਸਮੇਹ ਜੱਗਾਂ ਦਾ ਫਲ ਗੁਰੂ ਕੇ ਦਰਬਾਰ ਮੁਜਰੇ ਪੈਂਦਾ। ਗੁਰੂ ਦਰਸ਼ਨ ਕੀਤਿਆਂ ਬੇਅੰਤ ਜਨਮਾਂ ਦੇ ਪਾਪਾਂ ਦੀ ਮਲ ਦੀ ਨਿਵਿਰਤੀ ਉਹ ਹੁੰਦੀ ਹੈ, ਜਿਵੇਂ ਮੈਲੇ ਕੱਪੜੇ ਨੂੰ ਸਾਬਣ ਲਗਾਏ ਉਹਦੀ ਮੈਲ ਦੂਰ ਹੁੰਦੀ ਹੈ। ਗੁਰੂ ਨੂੰ ਨਮਸਕਾਰ ਕੀਤਿਆਂ ਪੁੱਠੇ ਲੇਖਾਂ ਦਾ ਸਿੱਧਾ ਹੋਣਾ ਐਸੇ ਹੈ ਜਿਵੇਂ ਮੋਹਰਾਂ 'ਤੇ ਪੁੱਠੇ ਅੱਖਰ ਲਿਖੇ ਹੁੰਦੇ ਨੇ, ਸਿਆਹੀ ਲਗਾ ਕੇ ਉਹਨਾਂ ਨੂੰ ਉਲਟਾ ਕੇ ਕਾਗਜ਼ 'ਤੇ ਲਗਾਇਆ ਜਾਂਦਾ, ਉਹ ਸਿੱਧੇ ਹੋ ਜਾਂਦੇ ਹੈ। ਗੁਰਬਾਣੀ ਪੜ੍ਹਨ ਸੁਣਨ ਦਾ ਤਾਂ ਬਹੁਤ ਹੀ ਵੱਡਾ ਫਲ ਹੈ। ਕਈ ਕੋਟ ਜਗ ਫਲਾਂ ਸੁਣ ਗਾਵਣ ਹਾਰੇ ਰਾਮ, ਕਈ ਕਰੋੜਾਂ ਯੱਗਾਂ ਦਾ ਫਲ। ਜ਼ਬਾਨ ਨਾਲ ਪੜ੍ਹਨ ਵਾਲਿਆਂ ਨੂੰ, ਕੰਨਾਂ ਨਾਲ ਸੁਣਨ ਵਾਲਿਆਂ ਨੂੰ, ਬੁੱਧ ਨਾਲ ਵਿਚਾਰ ਕਰਨਾ ਔਰ ਨੇਤਰਾਂ ਦੁਆਰਾ ਮਨ ਦਾ ਖਿੜਾ ਗੁਰੂ ਸਰੂਪ ਤੋਂ ਬਿਨਾਂ ਇਹਨਾਂ ਨੂੰ ਇੱਧਰ ਉੱਧਰ ਨਾ ਜਾਣ ਦੇਣਾ। ਐਸੇ ਇੱਕ ਛਿਨ ਮਾਤਰ ਵੀ ਬਿਰਤੀ ਦੀ ਇਕਾਗਰਤਾ ਹੋ ਜਾਏ, ਮਨ ਦਾ ਟਿਕਾਅ ਹੋ ਜਾਏ ਹਰੀ ਜਸ ਦੇ ਵਿੱਚ, ਉਹਦਾ ਕਰੋੜ ਅਸਮੇਹ ਦੇ ਜੱਗ ਦਾ ਫਲ ਦੱਸਿਆ ਹੈ। ਇਹ ਤਾਂ ਮਹਾਨ ਫਲ ਹੈ। ਔਰ ਦੂਸਰਾ, ਪੀਸ ਔਫ ਮਾਇੰਡ, ਮਨ ਦੀ ਸ਼ਾਂਤੀ, ਮਨ ਦੀ ਠੰਡ, ਜਿਹਦੇ ਵਾਸਤੇ ਸੁਰਗ ਦੇ ਰਾਜੇ ਇੰਦਰ ਵਰਗੇ ਵੀ ਬੇਤਾਬ ਹਨ, ਚਾਹੁੰਦੇ ਹਨ, ਉਹਨਾਂ ਨੂੰ ਵੀ ਮਨ ਦੀ ਸ਼ਾਂਤੀ ਦੁਰਲੱਭ ਹੈ, ਪ੍ਰਾਪਤ ਹੋਣੀ ਔਖੀ ਹੈ। ਰਾਜੇ ਇੰਦਰ ਨੇ, ਸੁਰਗ ਦੇ ਰਾਜੇ ਨੇ ਕਿਸੇ ਮਹਾਤਮਾ ਦੇ ਪਾਸ ਜਾ ਕੇ 100 ਸਾਲ ਲੱਕੜਾਂ ਢੋਈਆਂ ਸ਼ਾਂਤੀ ਵਾਸਤੇ, ਸੇਵਾ ਕੀਤੀ। ਇਸ ਕਰਕੇ ਕਿਉਂਕਿ ਐਸ਼ਵਰਜਤਾ ਉਹਨੂੰ ਬਹੁਤ ਪ੍ਰਾਪਤ ਹੈ, ਐਸ਼ਵਰਜ ਦੀ ਅਹੁਦੀ ਰਿਕਾਰਡ ਹੈ, ਜਿਤਨਾ ਜਿਸਮਾਨੀ ਸੁੱਖ ਕਿਸੇ ਦੇਹਧਾਰੀ ਨੂੰ ਚਾਹੀਦੇ ਨੇ, ਸਵਰਗ ਦੇ ਰਾਜੇ ਇੰਦਰ ਤੋਂ ਵੱਧ ਕੇ ਕਿਸੇ ਨੂੰ ਵੀ ਪ੍ਰਾਪਤ ਨਹੀਂ। ਲੇਕਿਨ ਮਨ ਦੀ ਸ਼ਾਂਤੀ ਤੋਂ ਫਲ, ਮਨ ਅਸ਼ਾਂਤ ਹੈ, ਮਨ ਇਉਂ ਪੁੱਜਦਾ ਰਹਿੰਦਾ ਜਿਵੇਂ ਭੱਠ ਵਿੱਚ ਦਾਣਾ ਪੁੱਜਦਾ ਰਹਿੰਦਾ। ਕਿਉਂ? ਸ਼ਾਂਤੀ ਵਾਹਿਗੁਰੂ ਦੇ ਭਜਨ ਤੋਂ ਬਿਨਾਂ, ਸਾਧ ਸੰਗ ਤੋਂ ਬਿਨਾਂ ਹੋਰ ਕਿਤੇ ਹੈ ਹੀ ਨਹੀਂ। ਬਿਰਤੀ ਟਿਕਾਓ ਹਰੀ ਜਸ ਵਿੱਚ, ਤੁਰਤ ਸੁੱਖ ਸ਼ਾਂਤੀ ਰੂਪੀ ਫਲ ਵੀ ਪ੍ਰਾਪਤ ਕਰੋ ਔਰ ਇੱਕ ਇੱਕ ਛਿੰਨ ਦਾ ਕਰੋੜ ਕਰੋੜ ਅਸਮੇਹ ਜਗ ਦਾ ਫਲ ਵੀ ਪ੍ਰਾਪਤ ਕਰੋ। ਤੰਤੇ ਆਓ ਧੰਨੇ ਨੂੰ ਤਰਲੋਚਨ ਕਹਿ ਰਿਹਾ, ਧੰਨਿਆ ਠਾਕਰ ਦੀ ਸੇਵਾ ਕਰੇ ਜੋ ਪਿੱਛੇ ਸੋਈ ਫਲ। ਵਾਹਿਗੁਰੂ ਦਾ ਭਜਨ ਕੀਤੇ ਆ, ਕੀ ਕੁਛ ਨਹੀਂ ਮਿਲ ਸਕਦਾ, ਇਹਨੇ ਸਭ ਕੁਛ ਮਿਲ ਜਾਵੇ। ਜੋ ਚਾਹੇ ਲੱਕ ਬਣ ਕੇ ਤਕੜਾ ਹੋ ਕੇ ਵਾਹਿਗੁਰੂ ਦਾ ਭਜਨ ਕਰੇ, ਜੋ ਚਾਹੇ ਉਹੀ ਪ੍ਰਾਪਤ ਕਰ ਸਕਦਾ ਹੈ। ਸੋ ਇਉਂ ਗੁਰੂ ਅਰਜਨ ਦੇਵ ਮਹਾਰਾਜ ਇਸ ਦੀ ਬਾਬਤ ਇਉਂ ਫਰਮਾਉਂਦੇ ਹਨ, ਜੋ ਮੰਗੇ ਸੋਈ ਸੋਈ ਪਾਵੇ ਹੈ, ਸੇਵ ਹਰ ਕੇ ਚਰਨ ਰਸੈਣ। ਜੋ ਜੋ ਮੰਗੇਗਾ ਉਹੀ ਪ੍ਰਾਪਤ ਕਰ ਲਵੇਗਾ, ਪਰ ਵਾਹਿਗੁਰੂ ਦਾ ਜੋ ਭਜਨ ਹੈ ਰਸੈਣ, ਇਸ 'ਚ ਸੇਵਨ ਕਰ, ਇਸਦਾ ਭਜਨ ਕਰ, ਇਉਂ ਫਰਮਾਉਂਦੇ ਹੈ।
ਸ਼ਿਵ ਹਰ ਕੇ ਚਰਨ ਰਸਾਇਣ ਜੀ ਜੋ ਜੋ ਮੰਗੈ, ਚਰਨ ਰਸਾਇਣ ਜੀ ਜੋ
ਰਸਨਾ ਗੁਣ ਗੋਪਾਲ ਨਿਧ ਗਾਇਆ, ਸ਼ਾਂਤ ਸਹਿਜ ਰਹਿਸਮਨ ਉਸ ਜੋ ਸਗਲੇ ਦੂਪ ਪਲਾਇਆ, ਜੋ ਜੋ ਮੰਗ ਹੈ ਸੋਈ ਸੋਈ ਪਾਵ ਹੈ, ਸੇਵ ਹਰ ਕੇ ਚਰਨ ਰਸਾਇਣ, ਜਨਮ ਮਨ ਦੋਹੋਂ ਤੇ ਛੂਟੈ, ਔਜਲ ਜਗਤ ਤਰਾਇਣ, ਕੋਜਤ ਕੋਜਤ ਤਤ ਵਿਚਾਰਿਓ, ਦਾਸ ਗੋਬਿੰਦ ਪ੍ਰਾਇਣ ਵਿਨਾਸ਼ੀ ਖੇਮ ਚਾਹੇ ਜੇ ਨਾਨਕ ਸਦਾ ਸਿਮਰ ਨਾਰ। ਧਰੂ ਨੇ ਮੰਗ ਮੰਗੀ ਅਟਲ ਪਦਵੀ ਦੀ, ਅਟਲ ਪਦਵੀ ਮਿਲ ਗਈ, ਇੱਥੋਂ ਦਾ ਰਾਜ ਵੀ ਮਿਲ ਗਿਆ, ਚਰਨਾਂ ਦੀ ਪ੍ਰੀਤ ਵੀ ਮਿਲ ਗਈ। ਇਹ ਪ੍ਰਹਿਲਾਦ ਨੇ ਵਿਸ਼ਵਾਸ ਰੱਖ ਕੇ ਪ੍ਰਭੂ ਦੇ ਥਾਂ ਤਾਂ ਆਪਣੀ ਰੱਖਿਆ ਮੰਗੀ, ਉਹਨੂੰ ਉਹੀ ਕੁਛ ਮਿਲ ਗਿਆ। ਸਰ ਹਰਨਾਕਸ਼ ਦੈਂਤ ਦੇ ਕਲਰ ਕਮਲ ਭਗਤ ਪ੍ਰਹਿਲਾਦ, ਪੰਡ ਪਠਾਇਆ ਚਾਰ ਸਾਲ ਪਾ ਦੇ ਚਿੱਥੋ ਅਹਿਲਾਦ, ਸਿਮਰੇ ਮਨ ਵਿੱਚ ਰਾਮ ਨਾਮ ਗਾਵੇ ਸ਼ਬਦ ਅਨਾਹਦ ਨਾਲ, ਭਗਤ ਕਰਨ ਸਭ ਚਾਟੜੇ ਪਾਦੇ ਹੋ ਰਹੇ ਵਿਸ਼ਵਾਸ, ਰਾਜੇ ਪਾਸ ਰਵਾਇਆ ਦੁਖੀ ਦੈਂਤ ਵਧਾਇਆ ਪਾਸ। ਇਉਂ ਪ੍ਰਹਿਲਾਦ ਜਿਸ ਵਕਤ ਉਸਤਾਦਾਂ ਨੇ ਸ਼ਿਕਾਇਤ ਕਰ ਦਿੱਤੀ ਹਰਨਾਕਸ਼ ਦੇ ਪਾਸ, ਇਹ ਤੁਹਾਡਾ ਰਾਜਕੁਮਾਰ ਹੀ, ਉਹ ਬੱਚਿਆਂ ਨੂੰ ਵਿਦਿਆਲਿਆਂ ਨੂੰ ਪ੍ਰਭੂ ਦੀ ਹੋਣ ਦਾ ਉਪਦੇਸ਼ ਕਰਦਾ, ਸ਼ਿਕਸ਼ਾ ਦਿੰਦਾ ਹੈ, ਤੁਸੀਂ ਜਾਣੋ ਤੁਹਾਡਾ ਪੁੱਤਰ ਜਾਣੇ, ਸਾਡਾ ਇਸ ਗੱਲ ਨਾਲ ਕੋਈ ਵਾਸਤਾ ਨਹੀਂ, ਅਸੀਂ ਬਹੁਤ ਸਮਝਾ ਚੁੱਕੇ ਹਾਂ, ਸਾਡੀ ਸਮਝ ਦਾ ਇਸ ਦੇ ਉੱਪਰ ਬਲ ਨਹੀਂ ਪੈਂਦਾ ਹੈ। ਹਰਨਾਕਸ਼ ਨੇ ਉਸੇ ਵਿੱਚ ਆ ਕੇ ਆਪਣੇ ਪੁੱਤਰ ਪ੍ਰਹਿਲਾਦ ਨੂੰ ਕਿਹਾ, ਦੇਖ ਬੇਟਾ, ਲਾਇਕ ਬੱਚੇ ਉਹ ਹੁੰਦੇ ਨੇ ਜੋ ਆਪਣੇ ਪਿਤਾ ਦਾ ਕਿਹਾ ਮਨ ਦੇ ਖਿਆਲਾਂ ਮੁਤਾਬਕ ਚੱਲਣ, ਇਸ ਵਾਸਤੇ ਤੂੰ ਰਾਮ ਕਹਿਣ ਕੀ ਛੋਟ ਬਣ, ਰਾਮ ਨੂੰ ਕੋਈ ਨਹੀਂ ਹੈ, ਜਿਹੜੀ ਚੀਜ਼ ਹੁੰਦੀ ਹੈ ਸਾਹਮਣੇ ਇਹ ਆਉਂਦੀ ਹੁੰਦੀ ਹੈ ਪ੍ਰਤੱਖ। ਅੱਗੋਂ ਪ੍ਰਹਿਲਾਦ ਕਹਿੰਦਾ, ਪਿਤਾ ਜੀ ਕਿਵੇਂ ਕਰਨਾ, ਮੈਂ ਤੁਹਾਡਾ ਪੁੱਤਰ ਹਾਂ, ਮੇਰਾ ਫਰਜ਼ ਤੁਹਾਡੀ ਸੇਵਾ ਕਰਨ ਦਾ ਹੈ, ਪਰ ਪ੍ਰਭੂ ਭਗਤੀ ਤੋਂ ਵਾਹਿਗੁਰੂ ਦੇ ਭਜਨ ਤੋਂ ਕੋਈ ਵੀ ਹਟਾਵੇ ਉਹ ਦੁਸ਼ਮਣ ਤੁਲ ਹੋਇਆ ਕਰਦਾ ਹੈ, ਇਹ ਗੱਲ ਤੁਹਾਡੀ ਹਰਗਿਜ਼ ਮੰਨਣ ਨੂੰ ਤਿਆਰ ਨਹੀਂ, ਹੋਰ ਸੇਵਾ ਵਗੈਰਾ ਤੁਹਾਡੀ ਸਭ ਕੁਛ ਕਰਨ ਨੂੰ ਮੈਂ ਤਿਆਰ ਹਾਂ। ਇਉਂ ਪ੍ਰਹਿਲਾਦ ਨੂੰ ਹਰਨਾਕਸ਼ ਨੇ ਕਿਹਾ ਸੀ, ਛੋਟ ਬਾਣ ਤੁਝੇ ਤੁਰਤ ਛਡਾਵਾਂ ਕਿਹਾ ਮਾਂ, ਹਰ ਇਨਸਾਨ ਆਪਣੇ ਆਪਣੇ ਪੱਖ ਨੂੰ ਚਾਹੁੰਦਾ, ਹਰ ਚਾਹੁੰਦਾ ਜਿਸ ਪੱਖ ਵਿੱਚ ਮੈਂ ਚੱਲ ਰਿਹਾ ਉਸ ਤਰਫ ਸਾਰੀ ਦੁਨੀਆ ਚੱਲੇ। ਪਰ ਸਾਸ ਨੂੰ ਵਿਚਾਰ ਕਰਨ ਦੀ ਤਾਂ ਲੋੜ ਹੈ ਜਿਹੜਾ ਸਹੀ ਪੱਖ ਹੈ, ਠੀਕ ਪੱਖ ਹੈ, ਹਰ ਦੋਨਾਂ ਜਾਨਵਰ ਸੁੱਖ ਦੇਣ ਵਾਲਾ ਪੱਖ ਹੈ, ਉਸ ਦੇ ਉੱਪਰ ਤਾਂ ਸਾਰੇ ਚੱਲਣ ਬਹੁਤ ਚੰਗੀ ਗੱਲ ਹੈ। ਲੇਕਿਨ ਗਲਤ ਪੱਖ ਹੈ ਜਿਹੜਾ, ਉਸ 'ਤੇ ਚੱਲ ਕੇ ਆਪਣੀ ਜ਼ਿੰਦਗੀ ਬਰਬਾਦ ਕਰਨੀ ਹੈ। ਗਲਤ ਪੱਖ 'ਤੇ ਚੱਲਣ ਵਾਲਾ ਜਿਹੜਾ ਪੁਰਸ਼ ਹੈ ਉਹਦਾ ਕਿਹਾ ਬਣਨਾ ਤਾਂ ਯੋਗ ਹੀ ਨਹੀਂ ਹੈ। ਇਸ ਕਰਕੇ ਇੱਥੇ ਹਰਨਾਕਸ਼ ਦਾ ਪੱਖ ਗਲਤ ਸੀ, ਪਹਿਲਾਦ ਦਾ ਪੱਖ ਠੀਕ ਸੀ, ਦਰੁਸਤ ਸੀ, ਜ਼ਿੰਦਗੀ ਦੀ ਸਫਲਤਾ ਦਾ ਕਾਰਨ ਸੀ। ਇਉਂ ਪਹਿਲਾਦ ਨੂੰ ਵਾਰ ਵਾਰ ਮਜਬੂਰ ਕਰ ਰਿਹਾ ਹਰਨਾਕਸ਼। ਤੋਂ ਅੱਗੋਂ ਪਹਿਲਾਦ ਕਹਿੰਦਾ, ਪਿਤਾ ਜੀ, ਜਿਹੜੇ ਲੋਕ, ਜਿਹੜੇ ਬੱਚੇ ਜਿਨ੍ਹਾਂ ਨੂੰ ਮਿੱਟੀ ਖਾਣ ਦੀ ਵਾਣ ਪੈ ਜਾਂਦੀ ਹੈ ਉਹ ਨਹੀਂ ਛੱਡ ਸਕਦੇ, ਹਾਲਾਂਕਿ ਅਨੇਕਾਂ ਰੋਗ ਉਹਨਾਂ ਨੂੰ ਪੈਦਾ ਹੁੰਦੇ ਮਿੱਟੀ ਖਾਣ 'ਤੇ। ਕਈ ਯਤਨ ਕਰਦੇ, ਮਾਵਾਂ ਕਈ ਯਤਨ ਕਰਦੀਆਂ ਜਿੱਥੋਂ ਮਿੱਟੀ ਖਾਂਦੇ ਨੇ, ਮਿਰਚਾਂ ਮਿਲਾ ਦਿੰਦੀਆਂ ਨੇ, ਬਹੁਤ ਕੁਛ ਕਰਦੀਆਂ ਤਾਂ ਕਿ ਇਹਨੂੰ ਰੋਗ ਨਾ ਲੱਗ ਜਾਣ। ਪਰਮੇਸ਼ੁਰ ਦੇ ਭਜਨ ਕਰਨ ਦੀ ਵਾਣ ਤਾਂ ਭਾਗਾਂ ਵਾਲੇ ਨੂੰ ਕਿਸੇ ਨੂੰ ਪਵੇ, ਹੋਰ ਬੁਰੀਆਂ ਬਾਣਾਂ, ਸ਼ਰਾਬ ਪੀ ਕੇ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ, ਸਿਹਤ ਖਰਾਬ ਹੁੰਦੀ ਹੈ, ਪੈਸਾ ਖਰਾਬ ਹੁੰਦਾ, ਇੱਜ਼ਤ ਖਰਾਬ ਹੁੰਦੀ ਹੈ, ਪਰਲੋਕ ਖਰਾਬ ਹੁੰਦਾ, ਸਭ ਕੁਛ ਹੀ ਖਰਾਬ ਹੁੰਦਾ, ਉਹ ਨਹੀਂ ਲੋਕ ਛੱਡਦੇ, ਆਪਣਾ ਸਭ ਕੁਛ ਹੀ ਬਰਬਾਦ ਕਰ ਲੈਂਦੇ। ਹਾਲਾਂਕਿ ਇਸੇ ਤਰ੍ਹਾਂ ਹੋਰ ਕਈ ਬੁਰੇ ਸੁਭਾਅ ਜਿਹੜੇ ਹਨ ਉਹ ਨਹੀਂ ਛੱਡਦੇ। ਇਹ ਸੱਚੀ ਬਾਣ ਪਰਮੇਸ਼ੁਰ ਦੇ ਭਜਨ ਕਰਨ ਦੀ ਜਿਸ ਨੂੰ ਬਾਣ ਪੈ ਗਈ, ਜਿਸ ਦੇ ਵਿੱਚ ਉਹ ਸੁੱਖ ਹੈ, ਜਿਸ ਸੁੱਖ ਦਾ ਸਾਨੀ ਦੁਨੀਆਂ ਦੇ ਤਖ਼ਤੇ 'ਤੇ ਕੋਈ ਵੀ ਸੁੱਖ ਨਹੀਂ। ਵਿਸ਼ੇ ਆਨੰਦ ਸੰਸਾਰ ਹੈ, ਭਜਨ ਆਨੰਦ ਹਰਿਦਾਸ, ਬ੍ਰਹਮਾਨੰਦ ਜੀਵਨ ਤਈ ਵਾਸ਼ਨਾ ਨਾਲ। ਵਿਸ਼ੇ ਆਨੰਦ ਇੱਕ ਬੂੰਦ ਹੈ ਸਾਰੀ ਦੁਨੀਆਂ ਵਿੱਚ, ਭਜਨ ਦਾ ਆਨੰਦ ਭਗਤਾਂ ਨੂੰ ਹੈ, ਭਜਨ ਕਰਨ ਵਾਲਿਆਂ ਨੂੰ ਬਿਰਤੀ ਭਜਨ ਵਿੱਚ ਟਿਕੇ, ਸਿਮਰਨ ਵਿੱਚ ਟਿਕੇ, ਹਰੀ ਕੀਰਤਨ ਵਿੱਚ ਟਿਕੇ, ਬਾਣੀ ਪੜ੍ਹਨ ਵਿੱਚ ਟਿਕੇ, ਇਸ ਨੂੰ ਭਜਨ ਆਨੰਦ ਕਿਹਾ ਜਾਂਦਾ। ਇਹ ਆਨੰਦ ਦਾ ਦਰਿਆ ਹੈ, ਭਜਨ ਕਰਦੇ ਕਰਦੇ ਵਾਸ਼ਨਾ ਨੇ ਖੈ ਹੋ ਜਾਣਾ ਹੈ, ਵਾਸ਼ਨਾ ਮੁੱਕ ਜਾਂਦੀ ਹੈ, ਤੱਤ ਗਿਆਨ ਵਾਸ਼ਨਾ ਖੈ ਮਨੋਨਾਸ, ਮਨ ਦਾ ਮਨਤ ਭਾਵ ਹੀ ਉੱਥੇ ਨਹੀਂ ਰਹਿੰਦਾ, ਉਸ ਮੌਕੇ ਉਹ ਆਨੰਦ ਦਾ ਸਮੁੰਦਰ ਵਾਇਆ ਕਰਦਾ ਹੈ। ਕਦੇ ਕਿਹਾ ਵਿਸ਼ੇ ਆਨੰਦ ਸੰਸਾਰ ਹੈ, ਦੁਨੀਆਂ ਦੇ ਲੋਕਾਂ ਨੂੰ ਇੱਕ ਬੂੰਦ ਪ੍ਰਾਪਤ ਹੈ, ਸਮੁੰਦਰ ਵਿੱਚੋਂ ਡੱਕਾ ਲਓ ਉਹਦੇ ਉੱਪਰ ਇੱਕ ਬੂੰਦ ਆਏਗੀ। ਇਹ ਸਾਰੀ ਦੁਨੀਆਂ ਨੂੰ, ਤਿੰਨਾਂ ਲੋਕਾਂ, 14 ਭਵਨਾਂ ਨੂੰ ਇਤਨਾ ਸੁੱਖ। ਭਜਨ ਦਾ ਆਨੰਦ ਦਰਿਆ ਹੈ ਔਰ ਬ੍ਰਹਮਾਨੰਦ ਆਨੰਦ ਦਾ ਸਮੁੰਦਰ ਹੈ। ਸਿਆਣਾ ਪੁਰਸ਼ ਇੱਕ ਬੂੰਦ ਨੂੰ ਛੋੜ ਕੇ ਦਰਿਆ ਜਾਂ ਸਮੁੰਦਰ ਦੀ ਕੋਸ਼ਿਸ਼ ਕਰਿਆ ਕਰਦਾ ਹੈ। ਇਸੀ ਵਾਸਤੇ ਕਬੀਰ ਜੀ ਨੇ ਇੱਕ ਥਾਂ ਫਰਮਾਇਆ, ਕਬੀਰ ਮਾਇਆ ਡੋਲਨੀ ਪਵਨ ਝੁਕੋਲਨ ਹਾਰ, ਸੰਤੋ ਮੱਖਣ ਖਾਇਆ ਛਾਛ ਪੀਏ ਸੰਸਾਰ। ਸੰਤਾਂ ਨੇ ਮੱਖਣ ਖਾਧਾ, ਲੱਸੀ, ਦੁੱਧ ਨੂੰ ਰਿੜਕੋ, ਪਹਿਲੇ ਦੁੱਧ ਨੂੰ ਗਰਮ ਕਰਦੇ ਨੇ, ਫਿਰ ਉਸਨੂੰ ਜਾਗ ਲਗਾਉਂਦੇ ਨੇ, ਫਿਰ ਉਸਨੂੰ ਰਿੜਕਿਆ ਜਾਂਦਾ, ਉਹਦੇ ਵਿੱਚੋਂ ਦੋ ਹਿੱਸੇ ਹੋ ਜਾਣ, ਉਹਦੇ ਰਿੜਕੇ 'ਤੇ ਇੱਕ ਮੱਖਣ ਨਿਕਲ ਆਉਂਦਾ, ਇੱਕ ਛਾਛ ਪਈ ਹੈ ਲੱਸੀ। ਲੱਸੀ ਅਸਾਰ ਵਸਤੂ ਹੈ, ਮੱਖਣ ਸਾਰ ਤੱਤ ਵਸਤੂ ਹੈ, ਮੱਖਣ ਦੀ ਬਹੁਤ ਕੀਮਤ ਹੈ, ਲੱਸੀ ਨੂੰ ਫੁੱਟ ਮੰਨਿਆ ਹੈ। ਇਸੀ ਤਰ੍ਹਾਂ ਮੱਖਣ ਕਬੀਰ ਜੀ ਦਿਸ਼ਟਾਂਤ ਦੇ ਕੇ ਕਹਿੰਦੇ ਨੇ, ਮੱਖਣ ਮੱਖਣ ਆਤਮਾਨੰਦ ਹੈ, ਸਰੀਰ ਦੇ ਵਿੱਚ ਸਭ ਕੁਛ ਹੀ ਹੈ, ਆਤਮਾਨੰਦ ਵੀ ਹੈ, ਵਿਸ਼ੇ ਆਨੰਦ ਵੀ ਹੈ। ਸਰੀਰ ਵਿੱਚ ਆਤਮਾਨੰਦ ਨੂੰ ਤਾਂ ਜਿਹੜੇ ਮਾਣਦੇ ਹਨ ਉਹਨਾਂ ਨੂੰ ਸੰਤ ਕਿਹਾ ਜਾਂਦਾ ਹੈ, ਵਿਸ਼ੇ ਆਨੰਦ ਵੀ ਜਿਹੜੇ ਲੱਗੀ ਹੈ ਦੁਨੀਆ ਉਹ 84 ਦੇ ਵਿੱਚ ਉਹਨਾਂ ਫਿਰ ਨਹੀਂ ਹੈ, ਇਉਂ ਕਬੀਰ ਜੀ ਕਹਿੰਦੇ ਨੇ।
ਮੱਖਣ ਰੋਲ ਸੰਤਾਨੇ Thank you.
ਮਾਇਆ ਡੋਲਨੀ ਪਵਨ ਛਕੋਲਨ ਹਾ ਸੰਤੋ ਮਾਖਣ ਖਾਇਆ ਛਾਛ ਪੀਏ ਸੰਸਾਰ। ਸਾਹਿਬ ਗੁਰੂ ਕਲਗੀਧਰ ਮਹਾਰਾਜ ਦਾ ਅੱਜ ਰੂਹਾਨੀ ਦਰਬਾਰ ਸਜਿਆ, ਬੜੇ ਕੀਮਤੀ ਛਾਵਿਆਂ ਨੇ ਤਣੇ ਹਨ, ਕੀਮਤੀ ਫਰਸ਼ ਵਿਛੇ ਹੋਏ ਹਨ, ਬੇਅੰਤ ਸੰਗਤ ਹਜ਼ੂਰੀ ਵਿੱਚ ਬੈਠੀ ਹੋਈ ਗੁਰੂ ਕੇ ਦੀਦਾਰਿਓਂ ਕਰਦੇ ਹਨ। ਜਿਵੇਂ ਕਰੋੜਾਂ ਚਕੋਰਾਂ ਚੰਦਰਮਾ ਵੱਲ ਇੱਕ ਤੱਕ ਲਗਾ ਕੇ ਦੇਖਦੇ ਹਨ, ਗਰਦਨ ਭਾਵੇਂ ਮੁੜ ਪੁੱਜੇ ਦੀਦਾਰ ਕਰ ਲੈਂਦੇ ਹਨ, ਕੰਨਾਂ ਦੇ ਨਾਲ ਗੁਰੂ ਕੀ ਬਾਣੀ ਸੁਣਦੇ ਹੈ, ਜ਼ਬਾਨ ਨਾਲ ਬਾਣੀ ਦਾ ਉਚਾਰਨ ਕਰਦੇ ਹਨ, ਨਿਰੰਤਰ ਵੀ ਸਿਮਰਨ ਕਰਨ ਵਾਲੇ ਗੁਰੂ ਹਨ। ਇਉਂ ਆਪਣੇ ਸਮੇਂ ਨੂੰ ਬਤੀਤ ਕਰਨ ਵਾਲਾ ਜੋ ਪੁਰਸ਼ ਹੈ, ਸਭ ਤੋਂ ਜ਼ਿਆਦਾ ਸੁੱਖ ਦਾ ਸਮਾਂ ਇਉਂ ਬਤੀਤ ਹੁੰਦਾ, ਔਰ ਕਿਸੇ ਕੰਮ ਵਿੱਚ ਸੁੱਖ ਸ਼ਾਂਤੀ ਨਹੀਂ ਹੈ। ਸੋ ਹਰੀ ਜਸ ਵਾਹਿਗੁਰੂ ਦੇ ਭਜਨ ਵਿੱਚ ਸੁੱਖ ਸ਼ਾਂਤੀ ਹੈ, ਜਿੱਥੇ ਕਰਤੱਵ ਹੈ ਉੱਥੇ ਸੁੱਖ, ਇੱਥੇ ਕਰਤੱਵ ਖਤਮ ਦਾ ਬਿਰਤੀ ਟਿਕਦੀ ਹੈ, ਬਿਰਤੀ ਲੀਨ ਹੁੰਦੀ ਹੈ। ਇਸ ਕਰਕੇ ਇਸਨੂੰ ਬੈਕੁੰਠ ਕਰਕੇ ਕਥਨ ਕੀਤਾ ਹੈ, ਕਹੇ ਤਾਂ ਕਬੀਰ ਵਕਈਏ ਕਾਹੇ ਸਾਧ ਸੰਗਤ ਬੈਕੁੰਠੇ ਆਏ, ਸਾਧ ਸੰਗਤ ਬੈਕੁੰਠ ਹੈ ਤਾਂ ਬੈਕੁੰਠ ਜਹਾਂ ਕੀਰਤਨ ਤੇਰਾ। ਸੋ ਇਉਂ ਇਉਂ ਜਿਹੜੇ ਸਮੇਂ ਨੂੰ ਬਤੀਤ ਕਰਦੇ ਨੇ, ਇੱਥੇ ਉਹਨਾਂ ਦਾ ਸਮਾਂ ਬੈਕੁੰਠ ਵਰਗਾ ਗੁਜ਼ਰਦਾ ਹੈ। ਇਸ ਦਾ ਫਲ ਵੀ ਹੈ, ਇਨਸਾਨ ਜੋ ਕਰਤੱਵ ਕਰਦਾ ਉਹਦਾ ਫਲ ਵੀ ਅਵਸ਼ ਰੱਖਿਆ ਹੋਇਆ ਹੈ, ਉਹਦਾ ਨਤੀਜਾ ਵੀ ਕੋਈ ਹੈ, ਰਿਜ਼ਲਟ ਵੀ ਹੈ, ਐਸਾ ਨਹੀਂ ਅੰਧ ਧੁੰਦ ਨਹੀਂ ਹੈ। ਸੋ ਹਰ ਕੰਮ ਦਾ ਨਤੀਜਾ ਹੈ। ਦੁਨੀਆ ਵੱਲ ਦੇਖ ਲਓ, ਜਿਹੜੇ ਬੱਚੇ ਮਿਹਨਤਾਂ ਕਰਦੇ ਨੇ, ਹੁਸ਼ਿਆਰ ਹੁੰਦੇ ਹਨ, ਅੱਛੀਆਂ ਅੱਛੀਆਂ ਮਿਹਨਤਾਂ ਕਰਦੇ ਨੇ, ਖੇਚਲ ਚੱਲਦੇ ਨੇ, ਉਹਨਾਂ ਦੇ ਡਿਵੀਜ਼ਨ ਅੱਛੇ ਮਿਲਦੇ ਨੇ ਉਹਨਾਂ ਨੂੰ। ਜਿਹੜੇ ਲਾਪਰਵਾਹ ਐਵੇਂ ਖੁਰਦੂ ਵਿੱਚ ਜਿੰਨਾ ਸਮਾਂ ਬਤੀਤ ਕਰਦੇ ਨੇ, ਰਿਜ਼ਲਟ ਦੇਖ ਲਿਆ ਕਰੋ ਕਿਹੋ ਜਿਹੇ ਨਿਕਲ। ਇਸੇ ਤਰ੍ਹਾਂ ਹਰ ਕੰਮ ਦਾ ਫਲ ਵੀ ਹੈ ਕੋਈ ਨਾ ਕੋਈ। ਇਸ ਦਾ ਫਲ ਵਾਹਿਗੁਰੂ ਦੇ ਭਜਨ ਦਾ, ਸਤਸੰਗ ਦਾ, ਇੱਥੇ ਵੀ ਸੁੱਖ ਹੈ, ਅੱਗੇ ਵੀ ਹਰ ਦੋਨਾਂ ਜਹਾਨਾਂ ਵੀ ਸੁੱਖ ਹੈ। ਬਾਅਦ ਵਿੱਚ ਸਰੀਰ ਨੂੰ ਪਰਿਤਿਆਗ ਕੀਤਿਆਂ ਉਹਨਾਂ ਨੂੰ ਇਹ ਗਤੀ ਮਿਲਦੀ ਹੈ। ਸਾਹਿਬ ਗੁਰੂ ਅਰਜਨ ਦੇਵ ਪੰਚਮ ਪਾਤਸ਼ਾਹ ਜੀ ਦਾ ਐਸਾ ਪ੍ਰਮਾਣ ਹੈ।
ਦਰਗੇ ਮਿਲਦਾ ਥੋਂ ਗੁਰਾਂ ਦੇ ਨਾਲ ਰਸਿਆਂ, ਗੁਰਾਂ ਦੇ ਨਾਲ ਰਸਿਆਂ, ਦਰਗੇ ਮਿਲਦਾ ਗੁਰਾਂ ਦੇ ਨਾਲ ਰਸਿਆਂ, ਗੁਰਾਂ ਦੇ ਨਾਲ
ਆਰਾਧਨਾ ਜੇ ਬਹ ਜਪ ਗੁਰਨੋ, ਨੇਤਰੀ ਸਤਿਗੁਰ ਵੇਖਣਾ ਸਰਵਣੀ ਸੁਣਨਾ ਗੁਰਨੋ, ਸਤਿਗੁਰ ਸੇਤੀ ਰਹਤੇ ਹਾਂ ਦਰਗੇ ਪਾਈਏ ਥਾਂ। ਜਿਹੜੇ ਉਸ ਸਮੇਂ ਨੂੰ ਗੁਜ਼ਾਰਦੇ ਹਨ, ਅੰਤਰੀਵ ਨਾਮ ਦਾ ਸਿਮਰਨ ਅਭਿਆਸ ਕਰਦੇ ਹਨ, ਨੇਤਰਾਂ ਕਰਕੇ ਗੁਰੂ ਸਰੂਪ ਦੇ ਧਿਆਨ ਵਿੱਚ ਮਹਿ ਹੁੰਦੇ ਹਨ, ਕੰਨਾਂ ਨਾਲ ਹਰੀ ਦਾ ਜਸ ਸੁਣਦੇ ਹਨ, ਜ਼ਬਾਨ ਨਾਲ ਬਾਣੀ ਪੜ੍ਹਦੇ ਹੈ, ਕੀਰਤਨ ਕਰਦੇ ਆ, ਸਿਮਰਨ ਵੀ ਵਿਅਕਤੀ ਬਾਣੀ ਦੁਆਰਾ ਕਰਦੇ ਹਨ, ਇਉਂ ਆਪਣੇ ਸਮੇਂ ਨੂੰ ਗੁਜ਼ਾਰਨ ਵਾਲੇ ਪ੍ਰੇਮੀ ਇੱਥੇ ਸੁੱਖ ਸ਼ਾਂਤੀ ਦੀ ਜ਼ਿੰਦਗੀ ਬਤੀਤ ਕਰਦੇ ਹਨ। ਜਦੋਂ ਔਧ ਪੂਰੀ ਹੁੰਦੀ ਹੈ, ਸੱਚਖੰਡ ਬੈਕੁੰਠ ਧਾਮ ਦੇ ਵਿੱਚ ਉਹਨਾਂ ਦਾ ਵਾਸਾ ਹੁੰਦਾ ਹੈ, ਜਿੱਥੇ ਸੁਖੀ ਸੁੱਖ ਹੈ। ਆਇਓ ਗੁਰੂ ਕਲਗੀਧਰ ਮਹਾਰਾਜ ਦੇ ਦਰਬਾਰ ਵਿੱਚ, ਇਉਂ ਬੈਕੁੰਠ ਵਰਗਾ ਆਨੰਦ ਪ੍ਰੇਮੀ ਮਾਣ ਰਹੇ ਆ। ਕੁਛ ਪ੍ਰੇਮੀਆਂ ਨੇ ਅਰਜ਼ ਕੀਤੀ, ਗਰੀਬ ਨਿਵਾਸ ਸੱਚੇ ਪਾਤਸ਼ਾਹ ਸੁਣਿਆ ਹੈ ਭਜਨ ਵਿੱਚ, ਗੁਰਬਾਣੀ ਵਿੱਚ ਕੋਈ ਸਰੂਰ ਹੈ, ਆਨੰਦ ਹੈ, अमल है, नशा है कि सचमुची है या वैसे ही कथन मात्र ही है। गुरु कलगीधर महाराज ने फरमाया, भाई गुरु नानक जैसी शख्सियत पर झूठ बोल सकते हैं? उन्होंने ऐसे फरमाया है,
चढ़ी रहे दिन रात नाम कुमारी, नाम कुमारी
अफीम मद उतर जाए प्रभात, नाम कुमारी नानका चढ़ी रहे दिन रात। सतगुरु नानक देव महाराज जग जलंधर विसार करते करते अज यमुना के किनारे उच्चा टिल्ला उत्ते बैठे, नाल भाई बाला है और मर्दाना। किते किताएं गुरु बाबे नाल सैकड़े साधु हो जाते सन, लेकिन इस वक्त सिर्फ दो ही सन। ये तो सदीवी दे सन, भाई मर्दाना कीर्तन करता रबाब बजाता और बाला चमर बरदार है। तो भाई बाला चमर कर रहा गुरु बाबे नू, मर्दाना रबाब बजा रहा है। हजूर वाहिगुरु अंतरजामी बेअंत है, इसका अंत अज तक किसी ने नहीं पाया। उसकी महत्ता की बाबत बार बार ऐसा उच्चारण करते हैं,
तेरा ब्रह्मा ने अनंत ना पाया जी मैं माना तेरी वेद जान दे। Thank you.
ਜਾਣੇ ਵੇਦ, ਬ੍ਰਹਮੇ ਨੀ ਜਾਣੇ ਭੇਦ, ਅਵਤਾਰ ਨਾ ਜਾਣੇ ਅੰਤ, ਪਰਮੇਸ਼ਰ ਪਾਰ ਬ੍ਰਹਮ ਬੇਅੰਤ, ਆਪਣੀ ਗਤਿ ਆਪ ਜਾਣੇ, ਸੁਣ ਸੁਣ ਅਵਰ ਵਖਾਣੇ, ਸ਼ੰਕਰਾ ਨਹੀਂ ਜਾਣੇ ਭੇਦ, ਖੋਜ ਤੁਹਾਰੇ ਦੇਵ ਦੇਵੀਆਂ ਨਹੀਂ ਜਾਣੇ ਮਰਮ, ਸਭ ਉੱਪਰ ਅਲਖ ਪਾਰ ਬ੍ਰਹਮ। ਇੱਕ ਪਰਮੇ ਇੱਕ ਭਗਤੀ ਲਾਏ, ਆਪਣਾ ਕੀਆ ਆਪ ਚਣਾਏ, ਸੰਤਨ ਕੀ ਸੁਣ ਸਾਚੀ ਸਾਖੀ, ਸੋ ਬੋਲੇ ਜੋ ਪਿੱਖ ਹੈ ਆਖੀ, ਨਹੀਂ ਲੇਪ ਸਪੁਨ ਨਾ ਪਾਪ, ਨਾਨਕਾ ਪ੍ਰਭ ਆਪੇ ਆਪ। ਵਾਹਿਗੁਰੂ ਅੰਤਰਜਾਮੀ ਬੇਅੰਤ ਹੈ, ਉਸਦੀ ਮਹਿਮਾ ਨੂੰ ਪੂਰੇ ਤਰੀਕੇ ਸਿਰ ਅੱਜ ਤੱਕ ਕਿਸੇ ਨੇ ਜਾਣੀਆਂ ਹੀ ਨਹੀਂ। ਜਿੰਨੀ ਜਿੰਨੀ ਸੂਝ ਬੂਝ ਪਈ, ਉੱਨੀ ਕਾਗਜ਼ਾਂ 'ਤੇ ਸਿਆਹੀ ਨਾਲ ਲਿਖ ਕੇ ਅੱਗੇ ਜਾ ਕੇ ਸਭ ਨੇ ਹੱਥ ਬੰਨ ਦਿੱਤੇ। ਨੇਤ ਨੇਤੀ ਕਥੰਤ ਵੇਲਾ ਬੇਅੰਤ ਹੈ, ਬੇਅੰਤ ਕਹਿੰਦੇ ਹੀ ਉਸਨੂੰ ਜਿਹਦਾ ਅੰਤ ਕੋਈ ਪਾ ਨਾ ਸਕੇ। ਭਲਾ ਹਨੇਰੇ ਦਾ ਅੰਤ ਕਦ ਹੁੰਦਾ? ਜਦੋਂ ਚਾਨਣਾ ਆ ਜਾ, ਨਹੀਂ ਹਨੇਰੇ ਦਾ ਅੰਤ ਨਹੀਂ ਆਉਂਦਾ। ਇਸੀ ਤਰ੍ਹਾਂ ਹੀ ਵਾਹਿਗੁਰੂ ਬੇਅੰਤ ਹੈ, ਉਸਦੀ ਮਾਇਆ ਜੋ ਕਰੋੜਾਂ ਬ੍ਰਹਮੰਡ ਰਚੇ ਹੋਏ ਹਨ, ਉਸਦੀ ਮਾਇਆ ਨੇ, ਉਸਦੀ ਸ਼ਕਤੀ ਨੇ, ਇਹਨਾਂ ਦਾ ਅੰਤ ਨਹੀਂ ਪਾਇਆ ਜਾਂਦਾ, ਉਹਦਾ ਅੰਤ ਤਾਂ ਕੌਣ ਸਾਂਭੇਗਾ? ਇਸ ਕਰਕੇ ਬੇਅੰਤ ਹੈ। ਇਵੇਂ ਵਾਹਿਗੁਰੂ ਦੀ ਮਹਿਮਾ ਦੇ ਉੱਪਰ ਗੁਰੂ ਬਾਬਾ ਜੀ ਵਾਰ ਵਾਰ ਅਲਾਪ ਕੇ ਸ਼ਬਦ ਦਾ ਉਚਾਰਨ ਕਰਦੇ ਹਨ, ਔਰ ਮਰਦਾਨਾ ਅਰਬਾਬ ਜਾ ਰਿਹਾ ਹੈ। ਵਾਰ ਵਾਰ ਗੁਰੂ ਬਾਬਾ ਜੀ ਨੇ ਇਉਂ ਵਾਹਿਗੁਰੂ ਦੀ ਬੇਅੰਤਤਾ ਉੱਪਰ ਸ਼ਬਦ ਦਾ ਉਚਾਰਨ ਕੀਤਾ, ਮਰਦਾਨੇ ਨੇ ਰਬਾਬ ਵਜਾਇਆ, ਸ਼ਬਦ ਦੀ ਸਮਾਪਤੀ ਹੋਈ, ਗੁਰੂ ਬਾਬਾ ਜੀ ਦੀ ਸਮਾਧੀ ਜੁੜ ਗਈ। ਚਿਤ ਬਿਰਤੀ ਬਾਹਰੋਂ ਰੁਕੇ ਅੰਦਰ ਆਨੰਦ ਦਾ ਸਾਗਰ ਵਾਹਿਗੁਰੂ ਉਹਦੇ ਵਿੱਚ ਲਿਵਲੀਨ ਹੋ ਗਈ। ਸੋ ਭਾਈ ਬਾਲਾ ਹਜ਼ੂਰ ਦੇ ਚਰਨਾਂ ਵਿੱਚ ਹੀ ਬੈਠਾ, ਮਰਦਾਨਾ ਉੱਠ ਕੇ ਫਿਰਨ ਲੱਗ ਜਾਂਦਾ ਦਰਿਆ ਦੇ ਕਿਨਾਰੇ ਕਿਨਾਰੇ। ਇਹ ਦਿੱਲੀ ਜਿੱਥੇ ਮਜਨੂੰ ਟਿੱਲਾ ਨਾਮ ਕਰਕੇ ਗੁਰਦੁਆਰਾ ਸੀ ਸ਼ਬਦ, ਉਸ ਥਾਂ ਦੀ ਗੱਲ। ਸੋ ਮਰਦਾਨਾ ਫਿਰਨ ਲੱਗ ਜਾਂਦਾ, ਉਸ ਵਕਤ ਸਾਡੇ ਹਿੰਦੁਸਤਾਨ ਵਿੱਚ ਇਸਲਾਮ ਦਾ ਚੱਕਰਵਰਤੀ ਰਾਜ ਸੀ। ਵਕਤ ਦੇ ਬਾਦਸ਼ਾਹ ਦਾ ਹਾਥੀ ਖਾਨਾ ਉਦੋਂ ਨਜ਼ਦੀਕ ਸੀ ਦਰਿਆ ਦੇ। ਉੱਥੋਂ ਦਾ ਇੱਕ ਹਥਵਾਨ ਉਹ ਭਾਈ ਮਰਦਾਨੇ ਨੂੰ ਮਿਲ ਜਾਂਦਾ ਹੈ, ਪਰ ਉਹਦੇ ਚਿਹਰੇ 'ਤੇ ਹਵਾਈਆਂ ਉੱਡੀਆਂ ਹਨ, ਬਹੁਤ ਉਦਾਸ ਹੈ। ਚਿਹਰਾ ਇਨਸਾਨ ਦਾ ਮੀਟਰ ਹੈ ਖੁਸ਼ੀ ਗਮੀ ਦਾ, ਸਿਆਣੇ ਪੁਰਸ਼ ਪਰ ਪਰਖਦੇ ਨੇ ਇਸ ਨੂੰ। ਉਸ ਵੱਲ ਦੇਖ ਕੇ ਮਰਦਾਨਾ ਪੁੱਛਣ ਲੱਗਿਆ, ਕੀ ਗੱਲ ਹੈ ਭਾਈ, ਤੂੰ ਕੌਣ ਹੈ, ਤੇਰੇ ਚਿਹਰਾ ਬਹੁਤ ਉਦਾਸ ਦੀਂਦਾ ਹੈ, ਕੀ ਕਾਰਨ ਹੈ? ਉਸਨੇ ਕਿਹਾ, ਫਕੀਰ ਸਾਈਂ, ਮੈਂ ਇਹ ਵਕਤ ਦੇ ਬਾਦਸ਼ਾਹ ਦਾ ਹਾਥੀ ਖਾਨਾ, ਇਹਦੇ ਵਿੱਚ ਛੋਟਾ ਜਿਹਾ ਮੁਲਾਜ਼ਮ ਹਾਂ, ਇੱਕ ਹਾਥੀ ਦਾ ਸੇਵਾਦਾਰ ਹਾਂ, ਹਥਵਾਨ ਹਾਂ। ਫਿਰ ਉਦਾਸ ਕਿਉਂ ਹੈ? ਕਹਿਣ ਲੱਗਾ, ਜਿਸ ਹਾਥੀ ਦੀ ਮੈਂ ਸੇਵਾ ਕਰਦਾ ਸੀ ਉਹ ਹਾਥੀ ਹੁਣੇ ਹੁਣ ਮਰ ਗਿਆ ਹੈ, ਇਸ ਕਰਕੇ ਮੈਂ ਉਦਾਸ ਹਾਂ, ਮੇਰੀ ਨੌਕਰੀ ਜਾਂਦੀ ਰਹੇਗੀ, ਬਾਲ ਬੱਚੇ ਦਾ ਰੁਜ਼ਗਾਰ ਚੱਲਦਾ ਉਹਦੇ ਆਸਰੇ, ਉਹ ਬੰਦ ਹੋ ਜਾਏਗਾ, ਇਉਂ ਮੇਰੇ ਚਿੱਤ ਨੂੰ ਬੜਾ ਫਿਕਰ ਲੱਗਿਆ ਹੋਇਆ। ਇਹ ਗੱਲ ਸੁਣ ਕੇ ਮਰਦਾਨਾ ਉਸਨੂੰ ਕਹਿਣ ਲੱਗਾ, ਚੱਲ ਗੁਰੂ ਬਾਬਾ ਜੀ ਦੇ ਚਰਣਾਂ ਵਿੱਚ, ਸ਼ਾਇਦ ਤੇਰੇ 'ਤੇ ਕੁਛ ਮਿਹਰ ਹੋ ਜਾਏ। ਲੈ ਆਇਆ, ਗੁਰੂ ਜੀ ਦੇ ਚਰਨਾਂ ਵਿੱਚ ਹਾਜ਼ਰ ਕੀਤਾ, ਪਰ ਅਜੇ ਤੱਕ ਗੁਰੂ ਬਾਬਾ ਜੀ ਸਮਾਧ ਸਥਿਤ ਸਨ, ਉਡੀਕੀ ਗਏ ਨੇਤਰ ਖੁੱਲ੍ਹਣ ਤੋਂ। ਅੱਗੇ ਮਰਦਾਨੇ ਨੇ ਵੀ ਨਮਸਕਾਰ ਕੀਤੀ, ਉਸਨੇ ਵੀ ਅਰਜ਼ ਕੀਤੀ, ਸੱਚੇ ਪਾਤਸ਼ਾਹ, ਇਹ ਇੱਕ ਗਰੀਬ ਆਦਮੀ ਹੈ, ਇਸ ਨੂੰ ਬੜਾ ਫਿਕਰ ਪੈ ਗਿਆ, ਇਸ ਦੀ ਨੌਕਰੀ ਹਟ ਜਾਏਗੀ, ਕਿ ਹਾਥੀ ਮਰ ਗਿਆ, ਹਾਥੀ ਦਾ ਸੇਵਾਦਾਰ ਸੀ, ਹਰਵਾਨ ਹੈ। ਗੁਰੂ ਜੀ ਕਹਿਣ ਲੱਗੇ, ਹਾਥੀ ਮਰਿਆ ਨਹੀਂ, ਇਸ ਨੂੰ ਭਰਮ ਪੈ ਗਿਆ, ਉਹ ਜਿੰਦਾ ਹੈ ਹਾਥੀ। ਉਸਨੇ ਅਰਜ਼ ਕੀਤੀ, ਗਰੀਬ ਨਿਵਾਸ ਮਰ ਚੁੱਕਾ ਹੈ, ਉੱਥੋਂ ਹੀ ਆਇਆ। ਗੁਰੂ ਜੀ ਕਹਿੰਦੇ, ਨਹੀਂ ਮਰਿਆ ਨਹੀਂ, ਤੈਨੂੰ ਭਰਮ ਪੈ ਗਿਆ, ਹਾਥੀ ਜਿਉਂਦਾ ਹੈ। ਦੋ ਤਿੰਨ ਵਾਰੀ ਐਸਾ ਕਿਹਾ ਮਰਦਾਨੇ ਨੇ, ਕਿਹਾ ਬਚਨ ਨਾ ਮੋੜ, ਜਾ ਕੇ ਦੇਖ ਹਾਥੀ ਜਿਉਂਦਾ ਹੋਣਾ। ਗੁਰੂ ਬਾਬਾ ਜੀ ਮਿੱਥਿਆਵਾਦੀ ਨਹੀਂ ਹਨ, ਝੂਠ ਨਹੀਂ ਬੋਲਣ ਵਾਲੇ, ਜਾ ਕੇ ਦੇਖ। ਜਦੋਂ ਜਾ ਕੇ ਦੇਖਿਆ, ਹਾਥੀ ਜਿਉਂਦਾ, ਖੜ੍ਹਾ ਚੂਲਦੇ। ਇਹ ਗੱਲ ਸਾਰੇ ਸ਼ਹਿਰ ਵਿੱਚ ਫੈਲ ਗਈ, ਬਾਦਸ਼ਾਹ ਦੇ ਕੰਨਾਂ ਤੱਕ ਵੀ ਗੱਲ ਪਹੁੰਚੀ ਵੀ ਫਕੀਰ ਨੇ ਹਾਥੀ ਜਿੰਦਾ ਕਰ ਦਿੱਤਾ। ਤੋ ਉਹ ਕਹਿਣ ਲੱਗਾ ਆਪਣੇ ਅਹਿਲਕਾਰਾਂ ਨੂੰ, ਜਿਸ ਫਕੀਰ ਨੇ ਹਾਥੀ ਜਿੰਦਾ ਕੀਤਾ ਉਹਨੂੰ ਮੇਰੇ ਪਾਸ ਹਾਜ਼ਰ ਕਰੋ, ਮੇਰੇ ਪਾਸ ਲਿਆਓ, ਉਹਦਾ ਦੀਦਾਰ ਕਰੀਏ। ਪਰ ਇੱਕ ਸਿਆਣਾ ਅਹਿਲਕਾਰ ਕਹਿਣ ਲੱਗਾ, ਜਾਂ ਆਪਣਾ ਫਕੀਰਾਂ ਨੂੰ ਆਪਣੇ ਪਾਸ ਬੁਲਾਉਣਾ ਹਮਾਕਤ ਹੁੰਦੀ ਹੈ, ਨਿਮਰਤਾ ਸਹਿਤ ਉਹਨਾਂ ਦੇ ਚਰਨਾਂ ਵਿੱਚ ਖੁਦ ਚੱਲ ਕੇ ਜਾਈਏ ਉਹਨਾਂ ਦੀ ਜ਼ਿਆਰਤ ਵਾਸਤੇ, ਤਾਂ ਜਾ ਕੇ ਲਾਭ ਹੋਇਆ ਕਰਦਾ ਹੈ। ਇਹ ਨੇਕ ਨਸੀਹਤ ਉਸ ਬਾਦਸ਼ਾਹ ਨੇ ਉਸ ਅਹਿਲਕਾਰ ਦੀ ਮਨ ਲਈ ਵੀ ਠੀਕ ਹੈ। ਉਸ ਤੋਹਫੇ ਭੇਟਾ ਤਿਆਰ ਕੀਤੀਆਂ ਅਹਿਲਕਾਰ ਨਾਲ ਲਏ, ਸਮੇਂ ਦੇ ਜਿਹੜੇ ਪਹੁਣ ਸਨ ਉਹਨਾਂ 'ਤੇ ਚੱਲ ਕੇ ਉੱਥੇ ਹਾਜ਼ਰ ਹੋਇਆ, ਗੁਰੂ ਬਾਬਾ ਜੀ ਦੇ ਚਰਨਾਂ ਵਿੱਚ ਬੈਠ ਕੇ ਦਰਸ਼ਨ ਕੀਤੇ, ਨਮਸਕਾਰ ਕੀਤੀ। ਕਹਿਣ ਲੱਗਿਆ, ਆਪਨੇ ਬੜੀ ਕਰਾਮਾਤ ਦਿਖਾਈ, ਆਪਨੇ ਬੜਾ ਮੌਜਜ਼ਾ ਦਿਖਾਇਆ। ਗੁਰੂ ਜੀ ਕਹਿਣ ਲੱਗੇ, ਕਰਾਮਾਤ ਕਹਿਰ ਹੁੰਦੀ ਹੈ, ਰੱਬ ਦਾ ਫਕੀਰ ਰੱਬ ਦੀ ਦੁਨੀਆ 'ਤੇ ਕਹਿਰ ਕਰਨ ਨੂੰ ਤਿਆਰ ਨਹੀਂ ਹੈ। ਸੋ ਇਹ ਹਾਥੀ ਪਹਿਲਾਂ ਹੀ ਜਿੰਦਾ ਸੀ, ਇਸ ਨੂੰ ਭਰਮ ਪੈ ਗਿਆ ਹੋਇਆ ਸੀ ਹਾਥੀ ਦੇ ਹਥਵਾਨ ਨੂੰ। ਖੈਰ, ਗੁਰੂ ਜੀ ਨੇ ਤਾਰਨ ਦੀ ਕੋਸ਼ਿਸ਼ ਕੀਤੀ, ਕਿਉਂਕਿ ਸ਼ਕਤੀ ਨੂੰ ਗੁਰੂ ਜੀ ਨੇ ਪਸੰਦ ਨਹੀਂ ਕੀਤਾ। ਨਾਟਕ ਚੇਟ ਕਰ ਕਾਜਾ ਪ੍ਰਭ ਲੋਕਾਂ ਕੋ ਆਪ ਕਲਾ ਜਾ, ਜਿਵੇਂ ਲੋਕ ਨਾਟਕ ਚੇਟ ਕਰਦੇ ਹਨ ਇਸੀ ਤਰ੍ਹਾਂ ਇਹਨਾਂ ਨੂੰ ਨਾਟਕ ਚੇਟ ਹੀ ਮੰਨਦੇ ਨੇ। ਗੁਰੂ ਜੀ ਕਹਿੰਦੇ ਨੇ, ਜਿਵੇਂ ਦੁਨੀਆਂ ਨੂੰ ਬੁਰਾਈ ਤੋਂ ਲਾਜ ਸ਼ਰਮ ਆਉਂਦੀ ਹੈ, ਰੱਬ ਦੇ ਫਕੀਰਾਂ ਨੂੰ ਨਾਟਕ ਚੇਟ ਕੇ ਇਹਨੇ ਮੌਜਜ਼ਾ ਕਰਨ ਵੇਲੇ ਸ਼ਰਮ ਆਉਂਦੀ, ਅੱਛੀ ਗੱਲ ਨਹੀਂ, ਇਹਨੂੰ ਮਾਇਆ ਵਿੱਚ ਗਿਣਿਆ ਜਾਂਦਾ ਹੈ। ਭਾਵੇਂ ਰੱਬ ਦੀ ਰਜ਼ਾ ਵਿੱਚ ਅਲੱਹਦਾ ਗੱਲ ਹੈ, ਲੇਕਿਨ ਆਪਣੀ ਹੋਂਦ ਨੂੰ ਮੁੱਖ ਰੱਖ ਕੇ ਜਿਹੜੀ ਕਰਾਮਾਤ ਕਰਨੀ ਹੈ, ਇਸ ਨੂੰ ਗੁਨਾਹ ਮੰਨਿਆ ਜਾਂਦਾ ਹੈ। ਸੋ ਆਓ, ਖੈਰ ਇਸੀ ਤਰ੍ਹਾਂ ਬਚਨ ਮਿਲਾਸ ਕੁਛ ਹੁੰਦੇ ਰਹੇ। ਸ਼ਾਮ ਦਾ ਵਕਤ ਹੋ ਗਿਆ, ਬਾਦਸ਼ਾਹ ਕਹਿਣ ਲੱਗਾ, ਹੁਣ ਮੇਰਾ ਵਕਤ ਹੈ, ਮੈਨੂੰ ਆਗਿਆ ਦਿਓ ਤਾਂ ਕਿ ਮੈਂ ਜਾਵਾਂ। ਅਤੇ ਨਾਲ ਦੀ ਨਾਲ ਬਾਦਸ਼ਾਹ ਨੇ ਇਹ ਗੱਲ ਕਹੀ, ਫਕੀਰ ਸਾਈਂ, ਸੁਣਿਆ ਗੋਰਖ ਆਦਿ ਸ਼ਰਾਬ ਪੀ ਕੇ ਤਾੜੀ ਲਾਉਂਦੇ ਸਨ, ਸਮਾਧੀ ਲਾਉਂਦੇ ਸਨ, ਮੇਰੇ ਪਾਸ ਬਹੁਤ ਅੱਛੇ ਕਿਸਮ ਦੀ ਸ਼ਰਾਬ, ਹੁਕਮ ਹੋਵੇ ਇੱਕ ਸੁਰਾਹੀ ਆਪ ਨੂੰ ਭੇਜਦੇ ਹਾਂ ਤਾਂ ਕਿ ਆਪ ਦੀ ਸਮਾਧੀ ਚੰਗੀ ਲੱਗੇ। ਗੁਰੂ ਜੀ ਮੁਸਕਰਾ ਕੇ ਕਹਿਣ ਲੱਗੇ, ਜਿਹੜੀਆਂ ਸ਼ਰਾਬ ਦੇ ਆਸਰੇ ਸਮਾਧੀਆਂ ਲੱਗਦੀਆਂ ਉਹ ਸਮਾਧੀਆਂ ਠੀਕ ਹੀ ਹੋਣਗੀਆਂ, ਜਿਸ ਵਸਤੂ ਦੇ ਨਾਲ ਬਿਰਤੀ ਚੰਚਲ ਹੁੰਦੀ ਹੈ ਉਹ ਸਮਾਧੀ ਕੈਸੇ ਲਗਾ ਸਕਦੀ ਹੈ, ਇਹ ਬਿਲਕੁਲ ਗਲਤ ਖਿਆਲ ਹੈ, ਕਿਸੇ ਨੇ ਗਲਤ ਗੱਲ ਦੱਸੀ ਹੋਈ ਹੈ। ਫਿਰ ਸ਼ਰਾਬ ਜਿਹੜੀ ਸ਼ਰਾਬ ਦੇ ਆਸਰੇ ਦੁਨੀਆਂ ਦੇ ਲੋਕ ਆਪਣੇ ਕੁਛ ਗਮਾਂ ਨੂੰ ਗਲਤ ਕਰਨ ਦੀ ਕੋਸ਼ਿਸ਼ ਕਰਦੇ ਨੇ, ਉਸ ਦੇ ਨਾਲ ਉਹ ਜ਼ਿਆਦਾ ਵੱਧਦੇ ਚਲੇ ਜਾਂਦੇ। ਪਰ ਬਾਦਸ਼ਾਹ, ਸਾਡੇ ਪਾਸ ਇੱਕ ਇਹੋ ਜਿਹੀ ਸ਼ਰਾਬ ਹੈ, ਜੇ ਤੂੰ ਇੱਕ ਪਿਆਲਾ ਪੀ ਲੈਂ ਕਿਆਮ ਤੱਕ ਤੇਰਾ ਨਸ਼ਾ ਨਾ ਉਤਰੇ। ਹੋਰ ਦੁਨੀਆਂ ਦੇ ਜਿਤਨੇ ਨਸ਼ੇ ਹਨ, ਪੋਸਤ, ਭੰਗ, ਅਫੀਮ, ਮਦ, ਇਹੀਆਂ ਜਿਹੀਆਂ ਚੀਜ਼ਾਂ ਨਸ਼ੀਲੀਆਂ ਹੁੰਦੀਆਂ ਹਨ। ਕਈ ਪੋਸਤ ਪੀਂਦੇ ਹਨ, ਕਈ ਭੰਗ ਕੇ ਸੁੱਖਾ ਪੀਂਦੇ ਹੈ, ਕਈ ਅਫੀਮ ਖਾਂਦੇ ਹਨ, ਕਈ ਸ਼ਰਾਬਾਂ ਪੀਂਦੇ ਹਨ। ਇਹਨਾਂ ਦਾ ਨਸ਼ਾ ਸ਼ਾਮ ਨੂੰ ਪੀਓ ਸਵੇਰੇ ਉੱਤਰ ਜਾਂਦਾ ਹੈ, ਉੱਤਰਨ ਵੇਲੇ ਤੋੜ ਲੱਗਦੀ ਹੈ, ਨਸ਼ੇ ਸਾਰੇ ਗਰਮ ਖੁਸ਼ਕ ਹੁੰਦੇ ਨੇ, ਕੋਈ ਠੰਡਾ ਖੁਸ਼ਕ ਹੈ, ਕੋਈ ਗਰਮ ਖੁਸ਼ਕ ਹੈ। ਸੋ ਖੁਸ਼ਕੀ ਨਾ ਅਗਰ ਜੇ ਹੋਵੇ ਇਹ ਨਸ਼ਾ ਇਹਨਾਂ ਦਾ ਹੋ ਹੀ ਨਹੀਂ ਸਕਦਾ, ਨਾੜਾਂ ਨੂੰ ਖੁਸ਼ਕੀ ਕਰ ਦੇਣ, ਫਿਰ ਜਾ ਕੇ ਦਿਮਾਗ ਕੋਈ ਨਸ਼ਾ ਪ੍ਰਤੀਤ ਹੁੰਦਾ। ਇਸ ਕਰਕੇ ਉਹਦੇ ਨਤੀਜੇ ਬਹੁਤ ਬੁਰੇ ਨਿਕਲਦੇ ਹਨ। ਇਸ ਵਾਸਤੇ ਗੁਰੂ ਜੀ ਕਹਿੰਦੇ ਸਾਡੇ ਪਾਸ ਇਹੀ ਜੀ ਸ਼ਰਾਬ ਹੈ, ਜੇ ਤੂੰ ਉਹਦਾ ਇੱਕ ਪਿਆਲਾ ਪੀ ਲੈ, ਉਹ ਇਹ ਤਾਂ ਸਵੇਰੇ ਉੱਤਰ ਜਾਂਦੇ, ਸ਼ਾਮ ਨੂੰ ਪੀਤਿਆਂ ਹੋਇਆਂ ਉਹਦਾ ਨਸ਼ਾ ਕਿਆਮਤ ਤੱਕ ਨਾ ਉਤਰੇ। ਇਹ ਸੁਣ ਕੇ ਹੈਰਾਨ ਹੋ ਗਿਆ ਬਾਦਸ਼ਾਹ, ਅਤੇ ਕਿਰਪਾ ਕਰਕੇ ਮੈਨੂੰ ਇਹੋ ਜਿਹਾ ਇੱਕ ਪਿਆਲਾ ਦੇ ਦਿਉ ਤਾਂ ਕਿ ਕਿਆਮਤ ਤੱਕ ਨਸ਼ਾ ਉਤਰੇ ਨਾ, ਉਹ ਨਸ਼ਾ ਫਿਰ ਪੀਣ ਦੀ ਲੋੜ ਹੀ ਨਾ ਕੋਈ ਪਵੇ, ਇਹ ਕਿਰਪਾ ਕਰੋ। ਗੁਰੂ ਜੀ ਕਹਿੰਦੇ ਹੈ ਤਾਂ ਨਾਲ ਹੀ ਹਰੇਕ ਦੇ ਅੰਦਰ ਹੈ, ਪਰ ਹਰੇਕ ਤੇ ਉਹ ਨਸ਼ਾ ਪੀਤਾ ਨਹੀਂ ਜਾਂਦਾ, ਬਹੁਤਾ ਤਾਕਤ ਵਾਲਾ। ਜਿਵੇਂ ਛੀਣੀ ਦਾ ਦੁੱਧ ਸੋਨੇ ਦੇ ਬਰਤਨ ਤੋਂ ਬਿਨਾਂ ਖੈਰਦਾ ਨਹੀਂ, ਬਹੁਤ ਤਾਕਤ ਵਾਲਾ ਹੋਰ ਬਰਤਨਾਂ ਨੂੰ ਭੰਨ ਦਿੰਦਾ ਹੈ। ਇਸੀ ਤਰ੍ਹਾਂ ਹੀ ਉਹ ਨਸ਼ਾ ਹਰੇਕ ਦੇ ਪੀਣ ਦਾ ਨਹੀਂ ਹੈ, ਕੋਈ ਮਜ਼ਬੂਤ ਦਿਲ ਦੇ ਪੀਣ ਵਾਲਾ ਹੈ। ਫਿਰ ਪੁੱਛਣਗਾ ਕਿ ਗੁਰੂ ਜੀ ਕਹਿੰਦੇ ਇਹ ਨਸ਼ਾ ਕਦੇ ਵੀ ਉਤਰਨ ਵਾਲਾ ਨਹੀਂ, ਉਹ ਫਰਮਾਨ ਕੀਤਾ।
ਚੜੀ ਰਹੇ ਦਿਨ ਰਾਤ ਨਾਮ ਕੁਮਾਰੀ, ਨਾਮ ਕੁਮਾਰੀ
ਮਦ ਉਤਰ ਜਾਏ ਪ੍ਰਭਾਤ। ਪੋਸ਼ਟ ਦਾ ਨਸ਼ਾ, ਅਫੀਮ ਦਾ ਨਸ਼ਾ, ਭੰਗ ਦਾ ਨਸ਼ਾ, ਸ਼ਰਾਬ ਦਾ ਨਸ਼ਾ, ਸ਼ਾਮ ਨੂੰ ਪੀਓ ਸਵੇਰੇ ਉਤਰ ਜਾਂਦਾ, ਖੁਸ਼ਕੀ ਹੁੰਦੀ ਹੈ। ਕਈ ਚਾਹੁੰਦੇ ਨੇ ਹੁਣ ਇਸ ਖੁਸ਼ਕੀ ਨੂੰ ਦੂਰ ਕਰਨ ਦਾ ਕੋਈ ਉਪਾਅ ਕਰੀਏ, ਕਈ ਸਿਰ ਫੜੀ ਫਿਰਦੇ ਹੁੰਦੇ ਨੇ, ਉਦੋਂ ਕੰਨਾਂ ਨੂੰ ਹੱਥ ਲਾਉਂਦੇ ਨੇ ਵੀ ਫਿਰ ਨਹੀਂ, ਸ਼ਾਮ ਨੂੰ ਜਦੋਂ ਫਿਰ ਇਕੱਠੀ ਹੋਈ ਟੋਲੀ ਫਿਰ ਲੱਗ ਜਾਂਦੇ ਆ। ਕਈਆਂ ਮੇਰੇ ਪਾਸ ਬਹੁਤ ਰੋਂਦੇ ਦੇਖੇ ਨੇ ਕਿ ਦੁਖੀਆਂ ਦੁਖੀਆਂ ਛੱਡਣੇ ਹੁੰਦਾ, ਉਪਾਅ ਇਹੀ ਹੈ ਸੁਸਾਇਟੀ ਬਦਲੋ, ਬਸ ਸੁਸਾਇਟੀ ਬਦਲਣਾ, ਇਸ ਦੁਆਰਾ ਹੀ ਇਹ ਵਸਤੂ ਛੱਡੀ ਜਾਂਦੀ। ਜੇ ਕਹੇ ਉਹਨਾਂ ਦੀ ਸੁਸਾਇਟੀ ਵਿੱਚ ਵੀ ਮੂਵ ਕਰਦਾ ਹਾਂ ਅਤੇ ਛੱਡ ਵੀ ਦੇਵਾਂ, ਇਹ ਹੋ ਨਹੀਂ ਸਕਦਾ। ਜਿਹੀ ਜੀ ਸੰਗਤ ਕਰਦਾ ਇਨਸਾਨ ਵੈਸੇ ਹੀ ਇਹਦਾ ਸੁਭਾਅ ਬਣ ਜਾਇਆ ਕਰਦਾ ਹੈ। ਆਓ ਇਉਂ ਗੁਰੂ ਜੀ ਨੇ ਕਿਹਾ ਬਾਦਸ਼ਾਹ, ਇਹ ਮਸਤੀ, ਇਹ ਬਿਮਾਰੀ, ਇਹ ਆਤਮਨੰਦ ਭਜਨ ਦਾ ਆਨੰਦ ਕਦੇ ਦੂਰ ਹੋਣ ਵਾਲਾ ਨਹੀਂ, ਇਸ ਨੂੰ ਪ੍ਰਾਪਤ ਹੋ ਜਾਵੇ ਤਾਂ, ਪਰ ਮਨ ਦੀ ਇਕਾਗਰਤਾ ਦੁਆਰਾ ਇਹ ਪ੍ਰਾਪਤ ਹੁੰਦਾ ਹੈ। ਫਿਰ ਜਿਹਨੂੰ ਇਹ ਪ੍ਰਾਪਤ ਹੋ ਗਿਆ, ਇਹਦੇ ਫਾਇਦੇ ਕਿੰਨੇ ਕੁ ਦੱਸੇ ਜਾਣ, ਕਿਤਨੇ ਕੁ ਲਾਭ ਦੱਸੇ ਜਾਣ। ਉਸ ਪਾਸੇ ਤਾਂ ਦੁਨੀਆ ਆਪਣੀਆਂ ਜਾਇਦਾਦਾਂ ਖਰਾਬ ਕਰ ਦਿੰਦੀ ਹੈ, ਧਨ ਦਾ ਨੁਕਸਾਨ ਹੈ, ਸਿਹਤ ਦਾ ਨੁਕਸਾਨ ਹੈ, ਇੱਜ਼ਤ ਦਾ ਨੁਕਸਾਨ ਹੈ, ਪਰਲੋਕ ਦਾ ਨੁਕਸਾਨ ਹੈ, ਬੜੇ ਨੁਕਸਾਨ ਹਨ। ਇੱਥੇ ਫਾਇਦੇ ਹੀ ਫਾਇਦੇ, ਬਾਦਸ਼ਾਹ ਸ਼ਾਹ ਸਭ ਵਸ ਕਰ ਦੀ ਨੇ, ਅੰਮ੍ਰਿਤ ਨਾਮ ਮਹਾਰਸ ਪੀ ਨੇ। ਜਿਸ ਨੂੰ ਇਹ ਆਤਮਾਨੰਦ ਪ੍ਰਾਪਤ ਹੋ ਗਿਆ, ਬਾਦਸ਼ਾਹ ਸ਼ਾਹ ਸਾਰੇ ਉਹਦੇ ਵਸ ਹੋ ਜਾਣ, ਐਡੇ ਵੱਡਾ ਰੁਤਬਾ ਮਿਲਦਾ ਹੈ। ਕਿਉਂਕਿ ਗੁਰੂ ਦਸ਼ਮੇਸ਼ ਜੀ ਕਹਿੰਦੇ ਆਤਮਨਸ਼ਟੀਆਂ ਜਾਂ ਨਹੀਂ, ਸੋ ਹੈ ਖਾਲਸ ਦੇਵ ਪਰਮ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਾਹੀਂ। ਫਿਰ ਜਿਸਨੂੰ ਆਤਮਰਸ ਪ੍ਰਾਪਤ ਹੋ ਗਿਆ ਉਹ ਖਾਲਸਾ ਹੈ। ਉਹਦੇ ਵਿੱਚ ਗੁਰੂ ਦਸ਼ਮੇਸ਼ ਜੀ ਕਹਿੰਦੇ ਮੇਰੇ ਵਿੱਚ ਔਰ ਰੱਬ ਦੇ ਵਿੱਚ ਰੱਤੀ ਮਾਤਰ ਫਰਕ ਹੀ ਨਹੀਂ ਹੈ, ਕਿੱਡਾ ਵੱਡਾ ਦਰਜਾ ਮਿਲਦਾ ਹੈ।
ਆਤਮਸ ਜੀ ਜਾਣੀਆਂ ਹਰ ਰੰਗ ਸਹਿਜੇ ਮਾਣ ਨਾਨਕ ਥਨ 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 ਜਨ ਆਏ ਤੇ ਪ੍ਰਵਾਨ ਉਹਨਾਂ ਦਾ ਆਉਣਾ ਹੀ ਸੰਸਾਰ ਤੇ ਪ੍ਰਵਾਨੀ ਹੈ ਤਿੰਨਾਂ ਲੋਕਾਂ ਵਿੱਚ ਉਹ ਧਨਤਾ ਯੋਗ ਹਨ ਤਿੰਨਾਂ ਕਾਲਾਂ ਵਿੱਚ ਉਹ ਧਨਤਾ ਯੋਗ ਹਨ ਜਿਹਨਾਂ ਨੂੰ ਆਤਮਾ ਨੂੰ ਪ੍ਰਾਪਤ ਹੋ ਗਿਆ ਤਾਂ ਤੇ ਇਉਂ ਆਓ ਇਹ ਗੁਰੂ ਜੀ ਨੇ ਫਰਮਾਇਆ ਸਾਹਿਬ ਦਸਮੇਸ਼ ਗੁਰੂ ਕਲਗੀਧਰ ਮਹਾਰਾਜ ਦੀ ਹਜ਼ੂਰੀ ਵਿੱਚ ਸਿੱਖਾਂ ਨੇ ਕੁਛ ਸਿੱਖਾਂ ਅਰਜ਼ ਕੀਤੀ ਗਰੀਬ ਨਵਾਜ਼ ਸੁਣਿਆ ਨਾਮ ਦੇ ਵਿੱਚ ਮਸਤੀ ਹੈ ਬਿਮਾਰੀ ਹੈ ਨਸ਼ਾ ਹੈ ਅਮਲ ਹੈ ਸੋ ਸੱਚਮੁੱਚੀ ਹੈ ਜਾਂ ਕਿ ਨਹੀਂ ਹੈ ਹਜ਼ੂਰ ਨੇ ਫਰਮਾਇਆ ਇਹ ਗੁਰੂ ਬਾਬੇ ਦਾ ਬਚਨ ਹੈ ਨਾਮ ਬਿਮਾਰੀ ਨਾਨਕਾ ਟੜੀ ਰਹੇ ਅਮਲ ਜ਼ਰੂਰ ਹੈ ਉਹਨਾਂ ਨੇ ਅਰਜ਼ ਕੀਤੀ ਸੱਚੇ ਪਾਤਸ਼ਾਹ ਸਾਨੂੰ ਤਾਂ ਕਦੇ ਪ੍ਰਾਪਤ ਹੋਇਆ ਨਹੀਂ ਗੁਰੂ ਜੀ ਨੇ ਗੁਰੂ ਦਸਮੇਸ਼ ਜੀ ਨੇ ਉਹਨਾਂ ਨੂੰ ਕਿਹਾ ਭਾਈ ਤੁਸੀਂ ਬਾਣੀ ਨਹੀਂ ਪੜ੍ਹਦੇ ਹੋਵੋਗੇ ਤੁਸੀਂ ਨਾਮ ਸਿਮਰਨ ਨਹੀਂ ਕਰਦੇ ਹੋਵੋਗੇ ਇਸ ਕਰਕੇ ਤੁਹਾਨੂੰ ਨਹੀਂ ਪ੍ਰਾਪਤ ਹੋਇਆ ਉਹਨਾਂ ਦੋਵੇਂ ਹੱਥ ਜੋੜ ਕੇ ਅਰਜ਼ ਕੀਤੀ ਸੱਚੇ ਪਾਤਸ਼ਾਹ ਨਿਤਨੇਮ ਨਾਲ ਪੜ੍ਹਦੇ ਹਾਂ ਦਿਲਾ ਨਾਗਾ ਕਰਦੇ ਹਾਂ ਨਾਂਗਾ ਨਹੀਂ ਪੈਣ ਦਿੰਦੇ ਪਰ ਸਾਨੂੰ ਉਹ ਆਨੰਦ ਜਿਹਦੀ ਬਾਬਤ ਕਥਨ ਕੀਤਾ ਕਦੇ ਪ੍ਰਾਪਤ ਹੋਇਆ ਨਹੀਂ ਹੈ ਗੁਰੂ ਜੀ ਨੇ ਫਿਰ ਕਿਹਾ ਤੁਸੀਂ ਪੜ੍ਹਦੇ ਨਹੀਂ ਹੋਵੋਗੇ ਬਾਣੀ ਔਰ ਨਾਮ ਸਿਮਰਨ ਨਹੀਂ ਕਰਦੇ ਹੋਵੋਗੇ ਇਸ ਕਰਕੇ ਤੁਹਾਨੂੰ ਪ੍ਰਾਪਤ ਨਹੀਂ ਹੋਇਆ ਉਹਨਾਂ ਫਿਰ ਕਿਹਾ ਮਹਾਰਾਜ ਰੋਜ਼ ਪੜ੍ਹਦੇ ਹਾਂ ਇੱਕ ਦਿਨ ਵੀ ਨਾਂਗਾ ਨਹੀਂ ਪਾਉਂਦੇ ਉਹਨਾਂ ਨੂੰ ਪ੍ਰੈਕਟੀਕਲੀ ਸਮਝਾਉਣ ਵਾਸਤੇ ਇੱਕ ਹਜ਼ੂਰ ਨੇ ਕੌਤਕ ਕੀਤਾ ਹੁਕਮ ਕੀਤਾ ਇੱਕ ਸਿੰਘ ਨੂੰ ਜਾ ਵੱਡਾ ਗੜਵਾ ਇੱਕ ਸਰਬਲੋ ਦਾ ਸੁਪਨਦਾਨ ਰਗੜ ਕੇ ਹਾਜ਼ਰ ਕਰੋ ਅੱਠ ਦਸ ਬਾਟੇ ਲਈ ਸਰਬਲੋ ਦੇ ਜਲਦੀ ਇਹ ਚੀਜ਼ਾਂ ਹਾਜ਼ਰ ਕਰ ਦਿੱਤੀਆਂ ਗਈਆਂ ਉਹਨਾਂ ਪ੍ਰੇਮੀਆਂ ਨੇ ਪੰਸਤ ਪ੍ਰੇਮੀ ਸਨ ਜਿਨ੍ਹਾਂ ਨੇ ਪ੍ਰਾਰਥਨਾ ਕੀਤੀ ਸੀ ਉਹਨਾਂ ਨੂੰ ਗੁਰੂ ਜੀ ਨੇ ਦੋ ਹਿੱਸਿਆਂ ਵਿੱਚ ਬਿਠਾ ਲਿਆ ਅੱਧੇ ਇੱਕ ਪਾਸੇ ਅੱਧੇ ਇੱਕ ਪਾਸੇ ਹੁਕਮ ਕਰ ਦਿੱਤਾ ਇੱਕ ਇੱਕ ਬਾਟਾ ਹਰ ਇੱਕ ਦੇ ਅੱਗੇ ਰੱਖ ਦਿਓ ਰੱਖ ਦਿੱਤਾ ਗਿਆ ਦੋ ਦੋ ਗੁੱਟਾਂ ਸੁਗਨਧਾਨ ਦੀਆਂ ਰਗੜੇ ਦੀਆਂ ਪਾ ਦਿਓ ਪਾ ਦਿੱਤੀਆਂ ਗਈਆਂ ਅੱਧਿਆਂ ਨੂੰ ਹੁਕਮ ਹੈ ਤੁਸੀਂ ਛਕ ਲਓ ਦੂਸਰਿਆਂ ਨੂੰ ਹੁਕਮ ਹੈ ਤੁਸੀਂ ਗਲੇ ਦੇ ਅੱਗੇ ਇੱਕ ਬੂੰਦ ਨਹੀਂ ਜਾਣ ਦੇਣੀ ਖਿਆਲ ਰਹੇ ਕੁਲੀਆਂ ਕਰਕੇ ਛਿੜ ਦਿਓ ਦੋਨਾਂ ਨੇ ਹੁਕਮ ਦੀ ਤਾਮੀਲ ਕੀਤੀ ਜਿਨ੍ਹਾਂ ਨੂੰ ਹੁਕਮ ਸੀ ਛਕਣ ਦਾ ਉਹਨਾਂ ਨੇ ਛਕ ਲਿਆ ਜਿਨ੍ਹਾਂ ਨੂੰ ਕੁਰਲੀਆਂ ਦਾ ਹੁਕਮ ਸੀ ਉਹਨਾਂ ਨੇ ਕੁਰਲੀਆਂ ਕਰ ਦਿੱਤੀਆਂ ਪੰਜ ਸੱਤ ਦਸ ਮਿੰਟ ਗੁਜ਼ਰੇ ਤੋਂ ਬਾਅਦ ਹੁਣ ਪੁੱਛਿਆ ਦੱਸੋ ਭਾਈ ਕੁਛ ਨਸ਼ਾ ਹੋਇਆ ਜਿਹਨਾਂ ਛਕਿਆ ਸੀ ਉਹਨਾਂ ਕਿਹਾ ਹਾਂ ਮਹਾਰਾਜ ਕੁਛ ਪ੍ਰਤੀਤ ਹੁੰਦਾ ਹੈ ਦੂਜਿਆਂ ਨੂੰ ਪੁੱਛਿਆ ਜਿਹਨਾਂ ਕੁਰਲੀਆਂ ਕੀਤੀਆਂ ਤੁਹਾਨੂੰ ਮਹਾਰਾਜ ਅਸੀਂ ਕਿਹੜਾ ਛਕਿਆ ਸਾਨੂੰ ਤਾਂ ਕੁਰਲੀਆਂ ਦਾ ਹੁਕਮ ਸੀ ਨਾ ਕਿ ਛਕਣ ਦਾ ਹੁਕਮ ਇਹਨਾਂ ਨੇ ਛਕਿਆ ਅੰਦਰ ਜਾ ਕੇ ਨਾੜਾਂ ਨੂੰ ਫਿਰਕੀ ਕੀਤੀ ਉਹ ਨਸ਼ਾ ਹੋ ਗਿਆ ਅਤੇ ਬਾਕੀ ਅਸੀਂ ਤਾਂ ਗਲੇ ਤੋਂ ਅੱਗੇ ਇੱਕ ਬੂੰਦ ਨਹੀਂ ਨਾ ਜਾਣ ਦਿੱਤੀ ਹੈ ਆਪਦਾ ਹੁਕਮ ਐਸਾ ਹੀ ਸੀ ਸਾਨੂੰ ਨਸ਼ਾ ਕਿਵੇਂ ਹੋਵੇ ਗੁਰੂ ਜੀ ਕਹਿਣਗੇ ਦਰਸੋ ਤੁਹਾਡੇ ਸਵਾਲ ਦਾ ਜਵਾਬ ਹੈ ਜਿਹੜੇ ਬਾਣੀ ਪੜ੍ਹਦੇ ਹਨ ਨਾਮ ਜਪਦੇ ਹਨ ਉਹਨਾਂ ਨੂੰ ਬਾਣੀ ਦਾ ਨਾਮ ਦਾ ਆਨੰਦ ਭਜਨ ਆਨੰਦ ਜੀ ਨੂੰ ਕਹਿੰਦੇ ਅਵਸ਼ ਪ੍ਰਾਪਤ ਹੁੰਦਾ ਹੈ ਬਈ ਜਿਹੜੇ ਕੁਰਲੀਆਂ ਕਰਦੇ ਉਹਨਾਂ ਨੂੰ ਆਨੰਦ ਨਹੀਂ ਪ੍ਰਾਪਤ ਹੁੰਦਾ ਕਿਉਂਕਿ ਮਨ ਨਹੀਂ ਲੱਗਣ ਦੇ ਕੁਰਲੀਆਂ ਕੀ ਕਰਨੀਆਂ ਪੜ੍ਹਨਾ ਕੀ ਹੈ ਬਾਣੀ ਦਾ ਬਾਣੀ ਨੂੰ ਸਮਝ ਕੇ ਮਨ ਨੂੰ ਲਗਾ ਕੇ ਮਨ ਨੂੰ ਜੋੜ ਕੇ ਪ੍ਰੇਮ ਨਾਲ ਪੜ੍ਹਨਾ ਉਹ ਬਾਣੀ ਪੜ੍ਹਨੀ ਹੈ ਇਹ ਮਨੋ ਪੀਣਾ ਹੈ ਦੂਸਰੇ ਕੁਰਲੀਆਂ ਮਨ ਨਾ ਲੱਗਣ ਦੇਣਾ ਸਿਆਲ ਹੋਰ ਹੀ ਕਿਤੇ ਨੱਠਿਆ ਫਿਰਦਾ ਹੈ ਜ਼ਬਾਨ ਦੇ ਨਾਲ ਭਾਵੇਂ ਬਾਣੀ ਪੜ੍ਹੀ ਜਾ ਰਹੀ ਹੈ ਜਾਂ ਜ਼ਬਾਨ ਦੇ ਨਾਲ ਭਾਵੇਂ ਸਿਮਰਨ ਹੋ ਰਿਹਾ ਹੈ ਹੱਥ 'ਚ ਮਾਲਾ ਵੀ ਫਿਰ ਰਹੀ ਹੈ ਖਿਆਲ ਦਸਾਂ ਦਿਸ਼ਾ ਨੂੰ ਦੌੜਿਆ ਫਿਰਦਾ ਹੈ ਅੱਗੇ ਰੱਖ ਸਾਲ ਗ੍ਰਾਮ ਮਨ ਕਿਨੋਂ ਦਾ ਦਿਸ ਬਿਸਰਾਮ ਮਨ ਦਸਾਂ ਦਿਸ਼ਾ ਨੂੰ ਨੱਠੀ ਫਿਰਦਾ ਕਦੇ ਪੂਰਬ ਜਾਂਦਾ ਹੈ ਕਦੇ ਪੱਛਮ ਜਾਂਦਾ ਹੈ ਉੱਤਰ ਜਾਂਦਾ ਕਿਤੇ ਦੱਖਣ ਜਾਂਦਾ ਹੈ ਕਿਤਨੀ ਮਨ ਦੀ ਇਹ ਹਾਲਤ ਹੈ ਜਿਹੜਾ ਮਨ ਇਕਾਗਰ ਨਹੀਂ ਹੁੰਦਾ ਬਾਣੀ ਵਿੱਚ ਔਰ ਭਜਨ ਦੇ ਵਿੱਚ ਟਿਕਦਾ ਨਹੀਂ ਉਸਨੂੰ ਆਤਮਾਨੰਦ ਪ੍ਰਾਪਤ ਨਹੀਂ ਹੁੰਦਾ ਭਾਵੇਂ ਇਹ ਵਿਅਰਥ ਨਹੀਂ ਵਿਅਰਥ ਨਹੀਂ ਹੈ ਹੌਲੀ 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 ਉੱਥੇ ਪਹੁੰਚਣ ਦਾ ਵਸੀਲਾ ਹੈ ਪਰ ਭਜਨ ਦਾ ਆਨੰਦ ਤਾਂ ਉਹਨਾਂ ਨੂੰ ਪ੍ਰਾਪਤ ਹੋਣਾ ਜਿਹਨਾਂ ਦਾ ਮਨ ਇਕਾਗਰ ਹੁੰਦਾ ਹੈ ਮਨ ਟਿਕਦਾ ਹੈ ਉਹਨਾਂ ਨੂੰ ਅਵਸ਼ ਹੀ ਮਸਤੀ ਕੁਮਾਰੀ ਭਜਨ ਆਨੰਦ ਇਹ ਅਵਸ਼ ਪ੍ਰਾਪਤ ਹੁੰਦਾ ਹੈ ਇਹ ਯਥਾਰਥ ਗੱਲ ਹੈ ਭਜਨ ਦਾ ਆਨੰਦ ਬਾਣੀ ਦਾ ਆਨੰਦ ਇਕਾਗਰਤਾ ਦੁਆਰਾ ਹੀ ਪ੍ਰਾਪਤ ਹੁੰਦਾ। ਸੁੱਖ ਕਿੱਥੇ ਹੈ? ਸੁੱਖ ਮਨ ਦੀ ਇਕਾਗਰਤਾ ਅੰਤਰਮੁਖਤਾ ਵਿੱਚ ਹੈ। ਔਰ ਦੁੱਖ ਕਿੱਥੇ ਹੈ? ਦੁੱਖ ਮਨ ਦੇ ਖੰਡਾ ਵਿੱਚ ਹੈ। ਦੁਨੀਆਂ ਦੇ ਪਦਾਰਥ ਜਿਤਨੇ ਹਨ ਦੇਖਣ ਭਾਵੇਂ ਰਮਣੀਕ ਚੰਗੇ ਲੱਗਦੇ ਹਨ, ਲੇਕਿਨ ਉਹਨਾਂ ਦੇ ਵਿੱਚ ਅਤ੍ਰਿਪਤੀ ਔਰ ਰਾਗ ਦੁਆਸ਼ ਦੋ ਸੁਭਾਅ ਭਰੇ ਪਏ ਹਨ। ਜਿੱਥੇ ਇਹ ਦੋਵੇਂ ਗੱਲਾਂ ਹੁੰਦੀਆਂ ਨੇ ਉੱਥੇ ਮਨ ਦੀ ਇਕਾਗਰਤਾ ਨਹੀਂ ਹੁੰਦੀ, ਉੱਥੇ ਸੁੱਖ ਨਹੀਂ ਹੁੰਦਾ, ਉੱਥੇ ਅਵਸ਼ ਹੀ ਅਸ਼ਾਂਤੀ ਔਰ ਦੁੱਖ ਹੋਇਆ ਕਰਦਾ ਹੈ। ਕਿਉਂਕਿ ਵਸਤੂ ਦਾ ਸੁਭਾਅ ਉਹਦੇ ਵਿੱਚ ਹੀ ਰਹਿੰਦਾ ਹੈ। ਅੱਗ ਹਮੇਸ਼ਾ ਗਰਮ ਹੈ, ਉਹਦੀ ਗਰਮਾਈ ਕਿਤੇ ਚਲੀ ਨਹੀਂ ਜਾਂਦੀ, ਹਮੇਸ਼ਾ ਉਹਦੇ ਵਿੱਚ ਹੈ। ਬਰਫ਼ ਠੰਡੀ ਹੈ, ਉਹਦੀ ਠੰਡ ਕਿਤੇ ਚਲੀ ਨਹੀਂ ਜਾਂਦੀ। ਇਸੇ ਤਰ੍ਹਾਂ ਜਿਨ੍ਹਾਂ ਵਿੱਚੋਂ ਜਿਨ੍ਹਾਂ ਪਦਾਰਥਾਂ ਵਿੱਚੋਂ ਇਹ ਸੁੱਖ ਸ਼ਾਂਤੀ ਆਨੰਦ ਪ੍ਰਾਪਤ ਕਰਨਾ ਚਾਹੁੰਦਾ ਹੈ, ਉਹਨਾਂ ਦਾ ਸੁਭਾਅ ਤਾਂ ਅਤ੍ਰਿਪਤੀ ਔਰ ਰਾਗ ਦੁਆਸ਼ ਵਾਲਾ ਹੈ। ਜਿੱਥੇ ਦੋਵੇਂ ਹੁੰਦੀਆਂ ਉੱਥੇ ਸ਼ਾਂਤੀ ਔਰ ਆਨੰਦ ਨਹੀਂ ਹੋਇਆ ਕਰਦਾ, ਤਾਂ ਤੇ ਭਜਨ ਦੇ ਵਿੱਚ ਹੀ ਆਨੰਦ ਔਰ ਸੁੱਖ ਹੈ। ਇਸ ਵਾਸਤੇ ਗੁਰੂ ਜੀ ਕਹਿੰਦੇ ਆਪਣੇ ਮਨ ਨੂੰ ਟਿਕਾ ਕੇ ਸਰੀਰ ਜਸ ਕਰਨ ਦਾ ਸੁਭਾਅ ਪਾਓ, ਤਾਂ ਕਿ ਉਹ ਆਤਮਾਨੰਦ, ਉਹ ਭਜਨ ਦਾ ਆਨੰਦ, ਉਹ ਨਾਮ ਦੀ ਕੁਮਾਰੀ, ਨਾਮ ਦੀ ਮਸਤੀ ਪ੍ਰਾਪਤ ਹੋਵੇ। ਮਨ ਨੂੰ ਰੋਕਣ ਦਾ ਸੁਭਾਅ ਪਾਓ, ਮਨ ਨੂੰ ਟਿਕਾਉਣ ਦਾ ਸੁਭਾਅ ਪਾਓ। ਰਸਮਨੀ ਨਾ ਹੋਵੇ ਵੀ ਅਸੀਂ ਰਸਮੀਆਂ ਇੰਨੀ ਕੁ ਬਾਣੀ ਪੜ੍ਹ ਛੱਡਣੀ ਹੈ ਜਾਂ ਇੱਦੋਂ ਜ਼ਿਆਦਾ ਨਹੀਂ ਪੜ੍ਹਨੀ ਜਾਂ ਹੋਰ ਨਹੀਂ, ਪ੍ਰੇਮ ਦੇ ਨਾਲ ਮਨ ਨੂੰ ਇਕਾਗਰ ਕਰਨ ਵਾਸਤੇ ਭਜਨ ਕਰਨ ਦਾ ਸੁਭਾਅ ਬਣਾਓ। ਜਦੋਂ ਹੀ ਮਨ ਨੂੰ ਸਮਝਾਵਾਂਗੇ ਮਨ ਇਕਾਗਰ ਕਿਉਂ ਨਹੀਂ ਹੁੰਦਾ, ਸਾਸਨ ਪਿਛਲੀਆਂ ਗੱਲਾਂ ਯਾਦ ਆਈ ਜਾਂਦੀਆਂ ਜਾਂ ਅੱਗੇ ਵਾਸਤੇ ਕੋਈ ਕਲਪਨਾ ਕਰੀ ਜਾਂਦੀ। ਦੇਖੋ ਸੋਚੋ, ਜਾ ਜਾਂ ਤਾਂ ਪਿਛਲੀਆਂ ਗੱਲਾਂ ਨੂੰ ਯਾਦ ਕਰ ਕਰਕੇ ਕਲਪੀ ਜਾਂਦਾ ਹੈ ਜਾਂ ਅੱਗੇ ਵਾਸਤੇ ਚਿੰਤਾ ਫਿਕਰ ਕਰੀ ਜਾਂਦਾ, ਖਬਰ ਨਹੀਂ ਕੀ ਹੋ, ਖਬਰ ਨਹੀਂ ਕੀ ਹੋ, ਉਹਨਾਂ ਦੀ ਚਿੰਤਾ ਕਰੀ ਜਾਂਦਾ। ਜਦੋਂ ਪਿਛਲੀਆਂ ਭੁਲਾ ਦੇ, ਸੁਪਨਾ ਹੋ ਗਈ, ਉਹਨੂੰ ਯਾਦ ਨਾ ਕਰੋ। ਅੱਗੇ ਵਾਸਤੇ ਮਨ ਕਿਤਾਬ ਹੈ, ਜਿਹੜੇ ਭਜਨ ਕਰਦੇ ਨੇ ਵਾਹਿਗੁਰੂ ਨੇ ਭਲੀ ਹੀ ਕਰਨੀ ਹੈ, ਅਵਸ਼ ਹੀ ਭਲੀ ਕਰਨੀ ਹੈ, ਉਹਦੇ ਲੜ ਜੋ ਲੱਗ ਜਾਏ। ਇਸ ਵਾਸਤੇ ਪਹਿਲੀ ਗੁਜ਼ਰ ਗਈ ਨੂੰ ਆਉਣ ਦੀ ਆਉਣ ਵਾਲੀ ਦੀ ਚਿੰਤਾ ਇਹ ਤਿਆਗ ਦਿਓ, ਮੌਜੂਦਾ ਸਮੇਂ ਵਿੱਚ ਮਨ ਨੂੰ ਸਮਝਾ ਕੇ ਬੈਠਣਾ ਚਾਹੀਦਾ। ਮਨ ਹੁਣ ਭਜਨ ਦੇ ਵਿੱਚ ਇਕਾਗਰ ਹੋ ਕੇ ਭਜਨ ਦਾ ਰੂਪ ਹੀ ਬਣ, ਕਿਉਂਕਿ ਮਨ ਦਾ ਸੁਭਾਅ ਹੈ ਜਿਸ ਵਸਤੂ ਦਾ ਪਿਆਰ ਨਾਲ ਚਿੰਤਨ ਕਰਦਾ ਹੈ, ਹੌਲੀ 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 ਉਹਦਾ ਰੂਪ ਹੀ ਬਣ ਜਾਂਦਾ, ਉਹਦੇ ਗੁਣ ਵੀ ਇਹਦੇ ਵਿੱਚ ਇਉਂ ਆ ਜਾਂਦੇ। ਜਿਵੇਂ ਇੱਕ ਲੋਹੇ ਦਾ ਟੁਕੜਾ ਹੋਵੇ, ਉਹਨੂੰ ਅੱਗ ਵਿੱਚ ਸਿੱਟ ਦਈਏ, ਅੱਗ ਵਰਗਾ ਹੀ ਲਾਲ ਹੋ ਜਾਂਦਾ, ਉਹ ਸੇਕ ਮਾਰਨ ਲੱਗ ਪੈਂਦਾ ਹੈ, ਦਾਹ ਸ਼ਕਤੀ ਉਹਦੇ ਵਿੱਚ ਪੈਦਾ ਹੋ ਜਾਂਦੀ ਹੈ। ਇਸੇ ਤਰ੍ਹਾਂ ਚਿੱਤ ਬਿਰਤੀ ਜਦੋਂ ਵਾਹਿਗੁਰੂ ਦਾ ਭਜਨ ਕਰਦੀ ਹੈ, ਉਹਦੇ ਗੁਣ, ਉਹਦੇ ਵਸਫ ਉਹਦੇ ਵਿੱਚ ਆਉਣੇ ਸ਼ੁਰੂ ਹੋ ਜਾਂਦੇ, ਹੌਲੀ ਹੌਲੀ ਬਿਰਤੀ ਉਹਦਾ ਰੂਪ ਵੀ ਬਣ ਜਾਂਦੀ ਹੈ। ਸੋ ਬਿਰਤੀ ਬਿਰਤੀ ਨਹੀਂ ਰਹਿ ਜਾਂਦੀ, ਅੱਗੇ ਜਾ ਕੇ ਪਰਮੇਸ਼ਵਰ ਦੇ ਵਿੱਚ ਮਿਲ ਕੇ ਆਪਾਂ ਗਵਾ ਕੇ ਉਹਦਾ ਰੂਪ ਵੀ ਬਣ ਜਾਂਦਾ, ਉਹ ਆਨੰਦ ਦਾ ਸਮੁੰਦਰ ਹੈ। ਤਾਂ ਤੇ ਆਓ ਸਾਧ ਸਿੰਘ ਪ੍ਰਹਿਲਾਦ ਕਹਿੰਦਾ ਹੈ, ਪਿਤਾ ਜੀ ਤੁਸੀਂ ਮੈਨੂੰ ਭਜਨ ਪਰਮੇਸ਼ਰ ਦਾ ਨਾਮ ਛਡਾਉਣਾ ਚਾਹੁੰਦੇ ਹੋ, ਉਹ ਤਾਂ ਛੱਡ ਹੀ ਨਹੀਂ ਹੁੰਦਾ, ਜਿਹਦੇ ਮਨ ਤਨ ਪ੍ਰਾਣਾ ਵਿੱਚ ਰਚ ਗਿਆ ਉਹ ਕਿਵੇਂ ਛੱਡ ਦੂਗਾ। ਉਪਰੋਂ ਜ਼ਬਾਨ ਕਰਕੇ ਭਾਵੇਂ ਨਾ ਕਹੇ, ਲੇਕਿਨ ਨਾਮ ਦੀ ਧੁਨੀ ਤਾਂ ਅੰਦਰ ਹੋ ਰਹੀ ਹੈ। ਜਿਸ ਨੂੰ ਪੂਰਾ ਵਿਵੇਕ ਪੈਦਾ ਹੈ, ਆਤਮਾ ਸਭ ਦੇ ਪ੍ਰਪੰਚ ਮਿੱਥਿਆ ਹੈ, ਉਹ ਪਰਮੇਸ਼ਰ ਨੂੰ ਕਿਵੇਂ ਭੁਲਾ ਸਕਦਾ ਹੈ? ਜਿੰਨੀ ਦੇਰ ਤੱਕ ਇਹ ਵਿਵੇਕ ਨਹੀਂ, ਉਨੀ ਦੇਰ ਤੱਕ ਜ਼ਰੂਰ ਭੁਲਾਉਂਦਾ। ਜਿੰਨੀ ਦੇਰ ਦੇ ਵਿਵੇਕ, ਜਦ ਇਹ ਵਿਵੇਕ ਆ ਗਿਆ, ਉਸ ਤੋਂ ਬਿਨਾਂ ਤਾਂ ਹੋਰ ਕੋਈ ਸਾਰ ਵਸਤੂ ਹੈ ਨਹੀਂ, ਨਾ ਕੋਈ ਸੁੱਖ ਸਰੂਪ ਹੈ, ਨਾ ਸੱਚ ਕੀ ਹੈ। ਫਿਰ ਜਿਹਦੇ ਅੰਦਰ ਲਿਵ ਲੱਗ ਗਈ ਅਭਿਆਸ ਕਰਕੇ, ਉਹਦੀ ਲਿਵ ਨੂੰ ਕੋਈ ਤੋੜਨ ਵਾਲੀ ਵਸਤੂ ਹੈ ਹੀ ਨਹੀਂ। ਸਹਿਜ ਸਮਾਨਾ ਪੀਤਰੇ ਛੋਟਿਆ ਨਾ ਜਾਏ, ਅੰਦਰ ਹੀ ਅੰਦਰ ਉਸ ਆਤਮਾ ਦੇ ਵਿੱਚ ਬੜੁੰਦ ਹੋਇਆ ਰਹਿੰਦਾ ਉਹਦਾ ਮਨ, ਜਿਹਨਾਂ ਦੇ ਅੰਦਰ ਬਿਰਤੀ ਲੱਗੀ ਹੋਈ ਹੈ। ਇਸ ਗੱਲ ਨੂੰ ਖੁਦ ਮਹਿਸੂਸ ਕਰਦੇ ਹਨ।
ਛੋਟਿਆ ਨਾ ਜਾਏ ਜੀ, ਛੋਟਿਆ ਨਾ ਜਾਏ।
ਅੰਦਰ ਲੱਗ ਗਈ ਉਹ ਕਿਵੇਂ ਛੱਡ ਦੂ? ਲਾਲ ਰੰਗ ਪਿਸਤੌਲ ਗਿਆ ਜਿਸ ਕੇ ਬੜਾ ਭਾਗਾ, ਉਹ ਪਰਮੇਸ਼ਰ ਦਾ प्रेम परमेश्वर की लिप ओदी लगती है। इहदे वड्डे भाग होण इहो जिहा हो ना मैला ना धुंधला ना भगवाना कच नानक लालो लाले सच्चे रत्ता सच ओहदा रंग नहीं अनख रूप है। इस करके जिहनूं लगे ओही जाणदा
लाल रंग लगिया तेरे नाम दा
ਉੱਤਰਦਾਨੀ ਕਾਇਆ ਕਾਪਰ ਚੀਰ ਬਹੁ ਥਾਰੇ ਹਰ ਰੰਗ ਨ ਲਹੇ ਸੁਫਾਗਾ। ਸਰੀਰਾਂ ਦੇ ਦੇਖੇ ਬੰਦ ਬੰਦ ਕੱਟੇ ਗਏ, ਇਹ ਰੰਗ ਨਹੀਂ ਲਿਆ। ਮਨਸੂਰ ਨੂੰ ਰੰਗ ਚੜਿਆ, ਸੂਲੀ 'ਤੇ ਚਾੜਿਆ ਗਿਆ, ਪੱਥਰ ਮਾਰ ਮਾਰ ਕੇ ਸਰੀਰ ਲਹੂ ਲੁਹਾਣ ਕਰ ਦਿੱਤਾ ਅਤੇ ਰੰਗ ਨਹੀਂ ਲਿਆ। ਆਰਿਆਂ ਨਾਲ ਚੀਰੇ ਗਏ, ਖੋਪਰੀਆਂ ਲਾਈਆਂ ਗਈਆਂ ਪਰ ਰੰਗ ਨਹੀਂ ਲੈਂਦਾ। ਕਾਇਆ ਕਾਪਰ ਚੀਰ ਬਹੁ ਥਾਰੇ ਹਰ ਰੰਗ ਨ ਲਹੇ ਸੁਫਾਗਾ। ਸਰੀਰ ਉੱਤੇ ਬਸਤਰ ਬਹੁਤ ਫਾੜੇ, ਯਾਨੀ ਕਈ ਤਰੀਕੇ ਸਿਰ ਉਹਨਾਂ ਨੂੰ ਤਕਲੀਫਾਂ ਦਿੱਤੀਆਂ ਗਈਆਂ, ਪਰ ਇਹ ਰੰਗ ਲਿਆ ਨਹੀਂ ਜਿਹਨੂੰ ਚੜ ਗਿਆ ਸਰੀਰ ਤਕਲੀਫ ਵਾਲਾ। ਤਾਂ ਤੇ ਆਓ ਕਹਿੰਦਾ ਹੈ ਪਹਿਲਾਦ ਆਪਣੇ ਪਿਤਾ ਨੂੰ, ਪਿਤਾ ਜੀ ਤੁਸੀਂ ਮੈਨੂੰ ਇਹ ਸੁਣਾਉਣਾ ਚਾਹੁੰਦੇ ਹੋ ਜਿਹੜੀ ਵਸਤੂ ਮੰਤਨ ਪੁਰਾਣਾ ਵਿੱਚ ਰਚੀ ਹੋਈ ਹੈ, ਜੀ ਤੋਂ ਬਿਨਾਂ ਚੀਜ਼ ਹੀ ਕੋਈ ਨਹੀਂ ਹੈ। ਜੋ ਚਾਹਤ ਸਿਰੇ ਅੱਗੇ ਪਿੱਛੇ ਦਾਏ ਬਾਏ ਨੀਚੇ ਉੱਪਰ ਦਸੋ ਦਿਸ਼ਾ ਵਿੱਚ ਪਰਿਪੂਰਨ ਹੈ, ਉਸਨੂੰ ਮੈਨੂੰ ਛਡਾਉਣਾ ਚਾਹੁੰਦੇ ਹਾਂ। ਸੋ ਅੰਤਰ ਸੋ ਬਾਹਰ ਅਨੰਤ ਘੱਟ ਘੱਟ ਵਿਆਪ ਰਿਹਾ ਭਗਵੰਤ, ਧਰਨ ਮਾਹੇ ਆਕਾਸ਼ ਪਿਆਲ ਸਰਵ ਲੋਕ ਪੂਰਨ ਪ੍ਰਤਪਾਲ, ਵਣ ਤਿਣ ਪਰਬਤ ਹੈ ਪਾਰਵਨ, ਜੈਸੀ ਆਗਿਆ ਤੈਸਾ ਕਰਨ, ਪੌਣ ਪਾਣੀ ਬਸੰਤਰ ਮਾਹੇ ਚਾਰ ਕੁੰਟ ਦੇ ਦਿਸ਼ੇ ਸਮਾਹੇ, ਤਿਸ ਤੇ ਭਿੰਨ ਨਹੀਂ ਕੋ ਥਾਂ ਗੁਰਪ੍ਰਸ਼ਾਦ ਨਾਨਕ। ਵੀ ਤੋਂ ਬਿਨਾਂ ਥਾਂ ਹੀ ਕੋਈ ਖਾਲੀ, ਉਹਨੂੰ ਕਿਵੇਂ ਛੱਡਿਆ ਜਾਵੇ, ਛੱਡ ਕੇ ਜਾਓ ਕਿੱਥੇ, ਉਹ ਤੋਂ ਬਿਨਾਂ ਥਾਂ ਹੀ ਕੋਈ ਨਹੀਂ। ਤੁਸੀਂ ਮੈਨੂੰ ਛਡਾਉਣਾ ਚਾਹੁੰਦੇ ਹੋ, ਇਹ ਹਰਗਜ਼ ਨਹੀਂ ਹੋ ਸਕਦਾ। ਕਹਿੰਦਾ ਪਿਤਾ ਜੀ ਇਹ ਪਰਮੇਸ਼ਰ ਦਾ ਨਾਮ ਨਹੀਂ ਮੈਂ ਛੱਡਾਂਗਾ, ਭਾਵੇਂ ਕਿਤਨੀਆਂ ਵੀ ਤਕਲੀਫਾਂ ਆਉਣ ਕੁਛ ਵੀ ਹੋਵੇ।
ਨਹੀਂ ਛੋਟੋ ਰੇ ਬਾਬਾ ਰਾਮ ਨਾਮ ਨਹੀਂ ਛੋਟੋ ਰੇ ਬਾਬਾ।
ਉਹਨਾਂ ਰੇ ਬਾਬਾ ਰਾਮ ਨਾਮ ਮੇਰਾ ਔਰ ਪੜਨ ਸਿਉ ਨਾਇਨਕਾ ਇਹ ਜੀਵਨ ਹੈ ਮੇਰਾ ਆਧਾਰ ਹੈ ਪਰਮੇਸ਼ਰ ਦਾ ਨਾਮ ਜਿਸਦਾ ਜੀਵਨ ਬਣ ਗਿਆ ਸਾਸਨ ਉਹ ਇਨਸਾਨ ਸਭ ਤੋਂ ਜ਼ਿਆਦਾ ਸੁਖੀ ਦੁਨੀਆਂ ਵਿੱਚ ਉਹ ਵੀ ਸੁਨਹਿਰੀ ਜ਼ਿੰਦਗੀ ਹੈ ਬਾਕੀ ਕਾਹਦੀਆਂ ਜ਼ਿੰਦਗੀਆਂ ਹਨ ਇਸ ਕਰਕੇ ਪ੍ਰਹਿਲਾਦ ਇਹ ਆਪਣੇ ਪਿਤਾ ਨੂੰ ਜਵਾਬ ਦਿੰਦਾ ਹੈ ਵੀ ਇਹ ਤਾਂ ਮੇਰਾ ਜੀਵਨ ਹੈ ਮੇਰੇ ਮਨ ਤਨ ਪ੍ਰਾਣਾ ਵਿੱਚ ਵਸਿਆ ਹੈ ਸਾਰੇ ਪਰਿਪੂਰਨ ਹੈ ਇਸ ਨੂੰ ਮੈਂ ਕੈਸੇ ਛੱਡ ਸਕਦਾ ਹਾਂ ਤੁਸੀਂ ਛਡਾਉਣਾ ਚਾਹੁੰਦੇ ਹੋ ਜੇ ਅਗਰ ਚਾਹੁੰਦੇ ਹੋ ਕੋਸ਼ਿਸ਼ ਕਰ ਲਓ ਪਰ ਇਹ ਛੱਡਣ ਦੇ ਯੋਗ ਨਹੀਂ ਹੈ ਅਗਰ ਪਰਮੇਸ਼ਰ ਦਾ ਨਾਮ ਛੱਡ ਤਾਂ ਕੁਲਾਂ ਗਲਦੀਆਂ ਹਨ ਕੁਲਾਂ ਨਰਕਾਂ ਨੂੰ ਜਾਂਦੀਆਂ ਹਨ ਇਹ ਕੁਲਾਂ ਨੂੰ ਉਤਾਰਨ ਵਾਲਾ ਪਰਮੇਸ਼ਰ ਦਾ ਨਾਮ ਇਉਂ ਜਵਾਬ ਦਿੱਤਾ ਸਤਸੰਗ ਗੁਰੂ ਪ੍ਰਸਤ ਧਨ ਹੈ ਧਨ ਹੈ ਧਨ
ਦੀ ਅਰਦਾਸ ਵਾਸਤੇ ਮੈਨੂੰ ਕਿ ਸਾਵਧਾਨ ਹੋਵੇ।
ਤੂੰ ਠਾਕਰ ਤੂੰ ਜੀਓ ਪਿੰਡ ਸਿਮਰਤ